ਇਹ ਮਰਿਆਦਾ ਨਿਭਾ ਰਹੇ ਹਨ ਕਿ ਖਾਲਸਾ ਜੀਓ, ਇਹ ਪੰਚ ਸ੍ਰੇਸ਼ਟ ਹਨ। ਇਹ ਪੰਚ ਉਹੀ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਘਰ ਵਿਖੇ ਪੰਜਾਂ ਦੀ ਮਹਾਨਤਾ ਹੈ। ਕੋਈ ਵੀ ਗੁਰੂ ਕਾ ਪਿਆਰਾ ਦੁਖੀ ਹੋਵੇ, ਕਿਸੇ ਨੂੰ ਲੋੜ ਹੋਵੇ ਕਿਸੇ ਵਸਤੂ ਦੀ, ਆਤਮਿਕ ਆਨੰਦ ਦੀ, ਤੇ ਉਹ ਇਹਨਾਂ ਪੰਜਾਂ ਨੂੰ ਸ਼ਰਧਾ ਸਤਿਕਾਰ ਪ੍ਰੇਮ ਨਾਲ ਜਲ ਪਾਣੀ ਚੁਕਾਵੇ, ਅਰਦਾਸ ਕਰਾਵੇ, ਉਹਦੀ ਅਰਦਾਸ ਜ਼ਰੂਰ ਪੂਰੀ ਹੋਵੇਗੀ, ਬਾ ਸ਼ਰਤੇ ਕਿ ਉਹਦੇ ਅੰਦਰ ਆਪ ਨਿਮਰਤਾ ਹੋਵੇ, ਸ਼ਰਧਾ ਹੋਵੇ, ਪ੍ਰੇਮ ਹੋਵੇ। ਇਹਨਾਂ ਪੰਜਾਂ ਨੂੰ ਮਹਾਰਾਜ ਨੇ ਮੱਥਾ ਟੇਕਿਆ, ਗੁਰਿਆਈ ਬਖਸ਼ਿਸ਼ ਕੀਤੀ, ਤਿੰਨ ਪ੍ਰਕਰਮਾ ਕੀਤੀਆਂ, ਅਤੇ ਫਿਰ ਇਹਨਾਂ ਪੰਜਾਂ ਨੇ ਗੁਰ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਮਹਾਰਾਜ ਸਾਡੇ ਵਰਗੇ ਆਪ ਜੀ ਦੀ ਲੱਖਾਂ ਹਨ, ਤੁਸੀਂ ਕੋਈ ਜਗਦੀਸ਼ ਹੋ, ਪਰਮੇਸ਼ਰ ਰੂਪ ਹੋ, ਮਹਾਰਾਜ ਤੁਹਾਡੀ ਬਖਸ਼ਿਸ਼ ਦੁਆਰਾ ਅਸੀਂ ਛੋਟੇ ਮੋਟੇ ਨੀਵੀਆਂ ਜਾਤਾਂ ਵਾਲੇ ਕਿੱਥੇ ਪਹੁੰਚ ਗਏ ਹਾਂ। ਮਹਾਰਾਜ ਤੁਸੀਂ ਹੀ ਸਾਡੇ ਵਰਗੇ ਗਿੱਦੜਾਂ ਨੂੰ ਸ਼ੇਰ ਬਣਾਉਣ ਵਾਲੇ ਹੋ, ਕਾਇਰਾਂ ਨੂੰ ਯੋਧੇ ਬਣਾਉਣ ਵਾਲੇ ਹੋ, ਤੁਸਾਂ ਨੇ ਖਾਲਸਾ ਸਾਜੇ ਮਹਾਰਾਜ, ਇਹ ਤੁਹਾਡੀ ਬਖਸ਼ਿਸ਼ ਹੈ। ਇਹ ਕਹਿ ਕੇ ਮਹਾਰਾਜ ਦੋਵਾਂ ਦੀ ਸੇਵਾ ਲਗਾਈ, ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ, ਤੁਸੀਂ ਇੱਥੇ ਗੜੀ ਵਿੱਚ ਰਹੋ, ਇਹ ਤਿੰਨ ਸਿੰਘ ਸਾਡੇ ਨਾਲ ਜਾਣਗੇ। ਅਤੇ ਕਵੀ ਜੀ ਇੱਥੇ ਸੰਕੇਤ ਵੀ ਦੇ ਰਹੇ ਹਨ ਵੀ ਕਈ ਵਿਵਾਦ ਕਰਦੇ ਕਿ ਮਹਾਰਾਜ ਜੀ ਨੇ ਆਪਣੀ ਕਲਗੀ, ਆਪਣੇ ਸ਼ਸਤਰ ਅਰਪਣ ਕੀਤੇ ਭਾਈ ਸੰਤ ਸਿੰਘ ਜੀ ਨੂੰ ਜਾਂ ਭਾਈ ਸੰਗਤ ਸਿੰਘ ਜੀ ਨੂੰ, ਕਿਉਂਕਿ ਦੋਵੇਂ ਗੜੀ ਵਿਖੇ ਰਹਿ ਗਏ ਸਨ। ਦੋਵਾਂ ਦੇ ਸਰੀਰ, ਦੋਵਾਂ ਦੀਆਂ ਸ਼ਕਲਾਂ ਮਿਲਦੀਆਂ ਸਨ ਗੁਰੂ ਕਲਗੀਧਰ ਪਾਤਸ਼ਾਹ ਨਾਲ, ਅਤੇ ਇਸ ਵਿੱਚ ਵਿਵਾਦ ਕਰਨ ਦੀ ਲੋੜ ਨਹੀਂ, ਕਿਉਂਕਿ ਦੋਵੇਂ ਤੱਤ ਵੇਤੇ ਮਹਾਂਪੁਰਸ਼ ਗੁਰੂ ਕੇ ਪਿਆਰੇ ਹਨ। ਕਿਸੇ ਨੂੰ ਗੁਰਿਆਈ ਮਿਲੇ ਹੈ ਤਾਂ ਪੰਜਾਂ ਨੂੰ ਮਿਲੀ ਹੈ, ਇਹ ਪੰਜ ਸ੍ਰੇਸ਼ਟ ਗੁਰੂ ਕੇ ਪਿਆਰੇ, ਇਸ ਕਰਕੇ ਕਿਸੇ ਨੇ ਸ਼ੰਕਾ ਨਹੀਂ ਕਰਨਾ, ਵਿਵਾਦ ਨਹੀਂ ਕਰਨਾ, ਆਤਮ ਰਸ ਨੂੰ ਗ੍ਰਹਿਣ ਕਰਨਾ ਹੈ। ਇਹ ਕਹਿ ਕੇ ਸਤਿਗੁਰ ਜੀ ਜਿਹੜੇ ਉੱਤੇ ਅਟਾਰੀ ਤੋਂ ਥੱਲੇ ਆਏ, ਥੱਲੇ ਆ ਕੇ ਵੇਖਿਆ ਭਾਈ ਦਇਆ ਸਿੰਘ ਜੀ ਨੇ ਕਿ ਜਿਹੜਾ ਮੁੱਖ ਦਰਵਾਜ਼ਾ ਹੈ ਉਸ ਪਾਸੇ ਤਾਂ ਬੜੇ ਸਿਪਾਹੀ ਹਨ, ਫੌਜਾਂ ਹਨ, ਪਹਿਰੇਦਾਰ ਹਨ, ਪਿਛਲਾ ਦਰਵਾਜ਼ਾ ਸੀ ਉਹਨੂੰ ਤਾਲਾ ਲੱਗਿਆ ਹੋਇਆ, ਚਾਬੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚਾਬੀ ਲੱਭੀ ਨਾ, ਅਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਕਮ ਕਰੋ, ਜਾਂ ਦਰਵਾਜ਼ਾ ਹੀ ਤੋੜ ਦਈਏ, ਕੰਧ ਹੀ ਢਾ ਦਈਏ, ਮੁੱਖ ਦਰਵਾਜ਼ਾ ਉੱਥੋਂ ਜਾਣਾ ਔਖਾ ਹੈ ਸਤਿਗੁਰੂ ਜੀ, ਜਿਵੇਂ ਆਪ ਜੀ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਕਰਦੇ ਹਾਂ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਖੱਬਾ ਪੈਰ ਮਾਰਿਆ, ਥੋੜ੍ਹੀ ਜਿਹੀ ਚੌਂਝੀ ਲਾਈ ਬਲ ਨਾਲ ਕਿ ਉਹ ਤਾਲਾ ਟੁੱਟ ਕੇ ਪਰੇ ਗਿਰਿਆ, ਸੰਗਲ ਪਰੇ ਹੋ ਗਈ। ਸਤਿਗੁਰ ਨੇ ਆਖਿਆ ਖਾਲਸਾ ਜੀਓ, ਤੁਸਾਂ ਨੇ ਇਹਨਾਂ ਤਾਰਿਆਂ ਦੀ ਸੇਧ ਵਿਖੇ ਜਾਣਾ ਹੈ, ਇਹ ਜਿਹੜਾ ਮੁੱਖ ਤਾਰਾ ਹੈ ਇਹਦੀ ਸੇਧ ਪਕੜ ਲੈਣਾ, ਜਿੱਥੇ ਜਿੱਥੇ ਇਹ ਜਾਵੇਗਾ ਤੁਸੀਂ ਉੱਥੇ ਸਵੇਰੇ ਆਪੇ ਪਹੁੰਚ ਜਾਣਾ, ਅਸੀਂ ਸਵੇਰੇ ਤੁਹਾਨੂੰ ਸਭ ਨੂੰ ਮਿਲ ਜਾਵਾਂਗੇ, ਤੁਸੀਂ ਫਿਕਰ ਨਾ ਕਰੋ, ਦੁਸ਼ਮਣ ਦੀ ਅੱਖਾਂ ਵਿਖੇ ਪਰਮਾਤਮਾ ਆਪੇ ਘੱਟਾ ਪਾਵੇਗਾ, ਤੁਸੀਂ ਗੁਰੂ ਗੁਰੂ ਜਪਦੇ ਹੋਏ ਇੱਥੋਂ ਤੁਰੀ ਜਾਓ। ਦਰਵਾਜ਼ਾ ਖੋਲ੍ਹਿਆ, ਬਾਹਰ ਬੇਸ਼ੁਮਾਰ ਫੌਜਾਂ, ਅਤੇ ਕਿਵੇਂ ਮਹਾਰਾਜ ਹੁਣ ਗੜੀ ਤੋਂ ਬਾਹਰ ਜਾ ਕੇ ਭਾਣਾ ਵਰਤਾ ਰਹੇ ਹਨ, ਅਤੇ ਮਾਛੀਵਾੜ ਦੇ ਜੰਗਲ ਵਿਖੇ ਸਤਿਗੁਰੂ ਜੀ ਪਹੁੰਚ ਰਹੇ ਹਨ। ਆਓ ਇਹ ਵਾਰਤਾ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਪਰਖਾ ਲਗੂ ਸੋ ਲੰਗ ਕਰ ਖਰੇ ਪਏ ਬਲਵੰਤ।
ਚਮਕੌਰ ਸਾਹਿਬ ਜੀ ਦੀ ਗੜੀ ਦੇ ਆਲੇ ਦੁਆਲੇ ਇੱਕ ਛੋਟੀ ਜਿਹੀ ਖਾਈ ਸੀ। ਤੁਸਾਂ ਨੇ ਵੇਖਿਆ ਹੋਣਾ ਜਿਹੜੇ ਵੱਡੇ ਵੱਡੇ ਕਿਲੇ ਹੋਣ, ਕਿਲਿਆਂ ਦੇ ਆਲੇ ਦੁਆਲੇ ਖਾਈ ਹੁੰਦੀ ਹੈ ਜਾਂ ਨਹਿਰਾਂ ਹੁੰਦੀਆਂ। ਕਿਉਂ? ਕੋਈ ਫੌਜ ਇੱਕਦਮ ਅੰਦਰ ਨਾ ਵੜ ਜਾਵੇ, ਬੜੀਆਂ ਉੱਚੀਆਂ ਦੀਵਾਰਾਂ ਹੁੰਦੀਆਂ। ਅਤੇ ਸਤਿਗੁਰੂ ਜੀ ਛੋਟੀ ਜਿਹੀ ਖਾਈ, ਉਸ ਤੋਂ ਮਹਾਰਾਜ ਪਾਰ ਹੋਏ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਲਵੰਤ ਸੂਰਮੇ ਯੋਧੇ ਐਸੇ ਮਹਾਰਾਜ ਉਸ ਖਾਈ ਤੋਂ ਪਾਰ ਹੋਏ ਹਨ।
ਪੁਨ ਸਿੰਘਨ ਕੇ ਸੰਗ ਇਮ ਬੋਲੇ ਸ਼੍ਰੀ ਭਗਵੰਤ।
ਫਿਰ ਇਹਨਾਂ ਸਿੰਘਾਂ ਨਾਲ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਇਹ ਬਚਨ ਕਹਿਣ ਲੱਗੇ ਹਨ।
ਸਵਈਆ ਛੰਦ ਅਬ ਹਮ ਰੋਰਾ ਚਾਹਤ ਪਾਇਓ।
ਖਾਲਸਾ ਜੀਓ ਸੁਣੋ ਹੁਣ, ਕੋਈ ਲੋਕ ਇਹ ਨਾ ਕਹਿ ਦੇਵੇ, ਸਮਾਜ ਇਹ ਨਾ ਕਹਿ ਦੇਵੇ ਕਿ ਸਿੱਖਾਂ ਦੇ ਗੁਰੂ, ਹਿੰਦੂਆਂ ਦੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਐਵੇਂ ਚੁੱਪ ਚੁਪੀਤੇ ਗੜੀ ਤੋਂ ਬਾਹਰ ਚਲੇ ਗਏ, ਲੁਕ ਛਿਪ ਕੇ ਬਾਹਰ ਚਲੇ ਗਏ ਜਾਂ ਦੌੜ ਕੇ ਬਾਹਰ ਚਲੇ ਗਏ, ਇਹ ਨਾ ਕੋਈ ਕਹਿ ਦੇਵੇ। ਸਤਿਗੁਰੂ ਜੀ ਜਾ ਰਹੇ ਹਨ ਪੰਥ ਦਾ ਹੁਕਮ ਮੰਨ ਕੇ, ਤੇ ਪੰਥ ਵੱਡਾ ਹੈ, ਕਿਸੇ ਬੰਦੇ ਤੋਂ ਡਰ ਕੇ ਨਹੀਂ ਮਹਾਰਾਜ ਗਏ। ਨਾ ਸਤਿਗੁਰੂ ਜੀ ਔਰੰਗਜ਼ੇਬ ਤੋਂ ਡਰੇ, ਨਾ ਵਜ਼ੀਰ ਖਾਂ ਤੋਂ ਡਰੇ, ਨਾ ਜ਼ਬਰਦਸਤ ਖਾਂ ਤੋਂ ਡਰੇ, ਨਾ ਕਿਸੇ ਪਹਾੜੀ ਰਾਜੇ ਤੋਂ ਡਰੇ, ਕਿਉਂਕਿ ਸਤਿਗੁਰੂ ਦੀ ਰਗਾਂ ਵਿਖੇ ਖੂਨ ਵਿਖੇ ਕੋਈ ਡਰ ਹੈ ਹੀ ਨਹੀਂ ਸੀ। ਜਿਹੜੇ ਆਪ ਪਰਮੇਸ਼ਰ ਸਰੂਪ, ਉਹ ਕਿਸੇ ਤੋਂ ਡਰਨ ਵਾਲੇ ਨਹੀਂ। ਇਸ ਕਰਕੇ ਸਤਿਗੁਰੂ ਨੇ ਆਖਿਆ, ਸਿੰਘੋ ਕੋਈ ਇਹ ਨਾ ਸਮਝੇ ਕਿ ਸਤਿਗੁਰੂ ਜੀ ਚੁੱਪ ਚੁਪੀਤੇ ਚਲੇ ਗਏ ਹਨ, ਹੁਣ ਅਸੀਂ ਰੋਲਾ ਪਾਈਏ ਇਹਨਾਂ ਤੁਰਕਾਂ ਦੀ ਫੌਜ ਵਿਖੇ।
ਗੈ ਸ਼ਸਤਰਨ ਹੋ ਸਾਵਧਾਨ,
ਤੁਸੀਂ ਸਾਰੇ ਸ਼ਸਤਰ ਫੜ ਲਓ, ਤਿਆਰ ਬਰ ਤਿਆਰ ਹੋ ਜਾਓ ਤੇ ਸਾਵਧਾਨ ਹੋ ਜਾਓ।
ਸੁਧ ਕੋ ਦੇ ਕਰ ਸਗਰੇ ਲਸ਼ਕਰ,
ਇਹਨੂੰ ਖਬਰ ਦੇ ਕੇ ਜਾਈਏ ਸਾਰੇ ਲਸ਼ਕਰ ਨੂੰ, ਸਾਰੀਆਂ ਫੌਜਾਂ ਨੂੰ ਜਿਹੜੇ ਇੱਧਰ ਉੱਧਰ ਘੁੰਮ ਰਹੇ ਹਨ, ਪਹਿਰਾ ਦੇ ਰਹੇ ਹਨ, ਖਬਰ ਦੇ ਕੇ ਜਾਈਏ ਕਿ ਸਿੱਖਾਂ ਦੇ ਗੁਰੂ ਐਵੇਂ ਨਹੀਂ ਜਾ ਰਹੇ।
ਉਲੰਘੇ ਡੇਰੇ ਕਰੇ ਪਿਆਨ,
ਇਹਨਾਂ ਦੇ ਡੇਰੇ ਉਲੰਘ ਕੇ ਡੇਰੇ ਪਾਰ ਕਰਕੇ ਅਸੀਂ ਪਰਲੇ ਪਾਸੇ ਜਾਵਾਂਗੇ।
ਯੋ ਕਹਿ ਉੱਚੀ ਧੁਨ ਤੇ ਬੋਲੇ,
ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬੜੀ ਉੱਚੀ ਧੁਨ ਨਾਲ, ਉੱਚੀ ਆਵਾਜ਼ ਨਾਲ ਕਹਿਣ ਲੱਗੇ ਹਨ।
ਦੇ ਹਾਥਨ ਤਾੜੀ ਭਗਵਾਨ,
ਸਤਿਗੁਰ ਜੀ ਤਾੜੀ ਮਾਰ ਕੇ ਦੋਵਾਂ ਹੱਥਾਂ ਨਾਲ ਉੱਥੋਂ ਤੁਰੇ ਭਗਵਾਨ ਪਰਮੇਸ਼ਰ ਗੁਰੂ ਕਲਗੀਧਰ ਪਾਤਸ਼ਾਹ। ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਤਾੜੀ ਸਾਹਿਬ, ਭਾਵ ਇਹ ਸੀ ਵੀ ਸਮਝਾਉਣਾ ਵੀ ਅਸੀਂ ਐਵੇਂ ਨਹੀਂ ਜਾ ਰਹੇ, ਚੁੱਪ ਚੁਪੀਤੇ ਨਹੀਂ ਜਾ ਰਹੇ, ਜਿਹਦੇ ਵਿਖੇ ਦਮ ਹੈ ਉਹ ਪਕੜ ਲਵੇ, ਤਾਕਤ ਹੈ ਉਹ ਫੜ ਲਵੇ, ਜਿਹਦੇ ਬਾਹੂ ਬਲ ਵਿਖੇ ਕੋਈ ਖੂਨ, ਸੂਰਮੇ ਦਾ ਖੂਨ ਹੈ, ਰਗਾਂ ਵਿਖੇ ਯੋਧਿਆਂ ਦਾ ਖੂਨ ਹੈ, ਆ ਕੇ ਪਕੜ ਲਵੇ, ਅਸੀਂ ਐਵੇਂ ਨਹੀਂ ਜਾ ਰਹੇ। ਇਸ ਕਰਕੇ ਮਹਾਰਾਜ ਤਾੜੀ ਮਾਰ ਕੇ ਬਾਹਰ ਜਾ ਰਹੇ ਹਨ।
ਹਿੰਦਨ ਪੀਰ ਚਲੇ ਹੋ ਅਬ ਨਿਕਸੇ ਹੋ,
ਭਾਈ ਹਿੰਦੂਆਂ ਦੇ ਪੀਰ ਭਾਵ ਸਾਰੇ ਜਗਤ ਦੇ ਮਾਲਕ ਪੀਰਾਨ ਪੀਰ ਗੁਰੂ ਕਲਗੀਧਰ ਪਾਤਸ਼ਾਹ ਇਹ ਗੜੀ ਤੋਂ ਬਾਹਰ ਜਾ ਰਹੇ ਹਨ।
ਕੇਰੋ ਤੁਮ ਮੈਂ ਜੋ ਬਲਵਾਨ,
ਤੁਹਾਡੇ ਵਿਖੇ ਜਿਹੜਾ ਸੂਰਮਾ ਹੈ, ਕੋਈ ਹੈ ਬਲਵਾਨ, ਕੋਈ ਹੈ ਯੋਧਾ, ਸਾਨੂੰ ਘੇਰਾ ਪਾ ਲਵੇ, ਅਸੀਂ ਗੜੀ ਤੋਂ ਬਾਹਰ ਜਾ ਰਹੇ ਹਾਂ।
ਤੀਨ ਬਾਰ ਸ਼੍ਰੀ ਮੁਖ ਤੇ ਕਹਿ ਕਰ,
ਇੱਕ ਵਾਰੀ ਨਹੀਂ ਆਖਿਆ, ਤਿੰਨ ਵਾਰੀ ਆਖਿਆ, ਭਾਈ ਹੈ ਕੋਈ ਸੂਰਮਾ ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ, ਕੋਈ ਹੈ ਸੂਰਮਾ, ਕੋਈ ਯੋਧਾ ਹੈ ਜਿਹੜਾ ਸਾਨੂੰ ਪਕੜ ਲਵੇ, तीन वारी आके सतगुर महाराज उस गढ़ी तो अगे जान लगे हन।
दूर दूर लो बाक सुनाए।
रात का समय सी, रात नू कोई बंदा बोले ओदी आवाज दूर तक जांदी है। ते सुनसान समा होवे, भाव कोई रोला ना पवे, कोई नेड़े नेड़े पिंड ना होवे, ता आवाज दूर तक जांदी है। सतगुर दी आवाज दूर तक गई, जिथे जिथे इन्हां फौजां दे डेरे सन ओथे तक आवाज दूर दूर तक सब ने सुनी है।
दोरे एक बार सुन रोरा,
सब ने सुनिया ए रोड़ा कि ए ता सतगुरु जी बोल रहे हन, गुरु करगीतर पाशा बोल रहे हन, ते एकदम सारे सिपाही इधर उधर दौड़न लगे हन।
बाम दहाने सन मुख आए,
सज्जे पासे होया, कोई खब्बे पासे होया, कोई सामने तुरिया, इस तरह हर पासे दौड़न लगे हन।
10,000 को फिरे तलावा,
10,000 पहरेदार दा दस्ता ए फौज एकदम दौड़ी है अगे वाले पासे कि पकड़ लिए हिंदुओं दे गुरु नू, गुरु कलगीधर पातशाह जी नू।
सुन आवाज ताए चित चाए,
जदो सतगुरु महाराज दी आवाज सुनी इन्हां ने ते बड़े चा नाल ए दौड़े हन।
दोए मसाले ज्वलत अगारी,
दो मशाला अगे बाल के ए अगे अगे वधे हन, दौड़े हन।
आवत पिख गोबिंद सिंह राय,
सतगुरु महाराज जी ने वेख्या भी सिपाही ता साडे वल दौड़ के आ रहे हन, मशाला बाल के आ रहे हन, दो मशाला इन्हां दे हत्थां विखे है, 10,000 सिपाही एकदम अगे वध रहा है।
तनुख बिखे संदे द्वै खपरे,
श्री गुरु कलगीधर पातशाह जी ने अपने तनुख विखे, अपने कमान विखे दो खपरे तीर, खपरे कहंदे चार उंगल चौड़े तीर, तुसां ने दर्शन कीते होने सचखंड श्री हजूर साहब जदों शाम नू आरती तो बाद दर्श करांदे शस्त्रां दे, ते उन्हां दर्शनां विखे ओह चार उंगल खपरा चौड़ा तीर है। ऐसे खपरे तीर महाराज जी कोल बड़े सन, सतगुरु ने खपरा तीर बाहर कढ़िया, दो गड्ढे, एक नहीं, एक तीर चलाना औखा है, ते दो तीर सतगुरु ने जदों बाहर कढ़ के अपनी कमान ते चढ़ाए हन।
तान कान लो दए चलाए,
बलदे सहत कर्ण तक खिच के महाराज ने शूकदा तीर चलाया है।
गए गाज सम कटी मसाला,
गूंजदा तीर गया, इस तरह गया जिम्मे हाथी जाता होवे दौड़दा, ते जिथे मशाला जल रही दोवां दियां, दोवे मशाला नू ओ तीर मारिया महाराज जी ने।
उन पट बेद दिए उथ लाए,
दो ही तीर मारे कठे, मारने बड़े औखे हैं, इकट्ठे तीर दो मारे, दो मशाला बलनिया दोवां नू मारे, दो मिनट थले टह पिया, ते सारे इना दे जवान इना दे जोधे इधर उधर उथल पुथल हो गई है इना विखे।
परे रोर चो दिशते उमड़े,
चारों पासियां तो रोला पै गया, ते उमड़ उमड़ के महाराज जी वाल आन लगे हन।
मारो गहो पुकारत आए,
यही कहंदे मार लवो फल लवो, बार बार यही कहंदे होए इधर उधर दौड़ रहे हन।
या दोरे खुरखे उड़ी बहो,
घोड़े दौड़दे हन, घोड़िया दी खुरा नाल जदो घोड़े दौड़दे हन ते बड़ी धूल कट्टा उड़दा है, बड़ी मिट्टी उड़दी है, ते हर पासे मिट्टी ए धूल कट्टा उड़ रहा है।
अंध तुंद होए गो एक पाए,
एक समा ऐसा होया भी अंधा तुंद भाव अनेरा ही छा गया, हर पासे अनेरा, एक ता पहला रात दा समा संध्या हो डूब खत्म हो गई है, रात शुरू हुई है, ते फिर जदो घोड़े दौड़े, योधे दौड़े, सिपाही दौड़े, ते उन्हां दे पैरां नाल धूल कट्टा उड़िया है, ਹਰ ਪਾਸੇ ਅੰਧੇਰਾ ਛਾ ਗਿਆ ਹੈ।
ਮੱਚਿਓ ਕੁਲਾਹਲ ਭੇੜੇ ਭੇੜ ਪੱਟ,
ਇਤਨਾ ਕੁਲਾਹਲ ਰੋਲਾ ਮਚਿਆ ਕਿ ਯੋਧੇ ਆਪਸ ਵਿਖੇ ਭਿੜਨ ਲਗੇ, ਪਤਾ ਲੱਗਿਆ ਹੀ ਨੀ ਵੀ ਕਿਹੜਾ ਸਾਹਮਣੇ ਆ ਰਿਹਾ, ਆਪਸ ਵਿਖੇ ਭਿੜਨ ਲਗੇ ਹਨ।
ਆਪਸ ਮੈਂ ਚੱਲ ਗਏ ਹਥਿਆਰ,
ਆਹੋ ਸਾਹਮਣੇ ਇਹਨਾਂ ਸੂਰਮਿਆਂ ਦੇ ਆਪਣੇ ਆਪ ਵਿਖੇ ਹਥਿਆਰ ਚੱਲ ਪਏ, ਤੀਰਾਂ ਦੇ ਵਾਰ ਹੋਣ ਲੱਗੇ। ਕਈ ਸੂਰਮੇ ਹਨੇਰੇ ਵਿਖੇ ਤੀਰ ਚਲਾਉਣ ਵਾਲੇ ਸਨ, ਕਈ ਤਲਵਾਰਾਂ, ਕਈ ਬਰਛੇ, ਕਈ ਬਰਛੀਆਂ, ਕਈ ਹੋਰ ਸ਼ਸਤਰ ਚਲਾਉਣ ਲੱਗੇ ਹਨ।
ਛੁੱਟੀ ਤੁਪਕ ਤੋਂ ਮਰ ਤਰ ਤੀਰਨ,
ਤੁਪਕ ਬੰਦੂਕਾਂ ਛੁੱਟੀਆਂ, ਨੇਜੇ ਛੁੱਟੇ, ਤੀਰ ਛੁੱਟੇ ਹਨ।
ਤਰਵਾਰਨ ਜੁੱਟ ਗਏ ਕਰ ਮਾਰ,
ਸੂਰਮੇ ਤਲਵਾਰਾਂ ਲੈ ਕੇ ਜੁੱਟ ਗਏ ਹਨ, ਆਪਣੇ ਹੱਥ ਵਿਖੇ ਤਲਵਾਰਾਂ ਧਾਰਨ ਕਰਕੇ, ਸੈਥੀਆਂ ਧਾਰਨ ਕਰਕੇ ਜੁੱਟ ਗਏ ਹਨ।
ਪਿਤਾ ਪੂਤ ਕੇ ਸਿਰ ਮੈਂ ਚਾਰਤ,
ਕਿਹੜਾ ਵਿਖਦਾ ਕਿਹੜਾ ਆ ਰਿਹਾ, ਪਿਤਾ ਆਪਣੇ ਪੁੱਤਰ ਦੇ ਮਾਰਦਾ, ਪਤਾ ਲੱਗਦਾ ਹੀ ਨੀ ਹਨੇਰੇ ਵਿਖੇ ਵੀ ਕਿਹੜਾ ਸਾਹਮਣੇ ਆਪਣਾ ਹੈ ਕਿਹੜਾ ਬਗਾਨਾ ਹੈ। ਪਿਤਾ ਆਪਣੇ ਪੁੱਤਰ ਦੇ ਸਿਰ ਤੇ ਜਾਂ ਕਿਸੇ ਸਰੀਰ ਦੇ ਅੰਗ ਤੇ ਤਲਵਾਰ ਮਾਰਦਾ ਹੈ।
ਪੂਤ ਪਿਤਾ ਕੇ ਤਨ ਪਰ ਚਾਰ,
ਪੁੱਤਰ ਪਿਤਾ ਦੇ ਸਰੀਰ ਤੇ ਤਲਵਾਰ ਮਾਰਦਾ, ਪਤਾ ਤਾਂ ਲੱਗ ਨਹੀਂ ਰਿਹਾ ਵੀ ਸਾਹਮਣੇ ਕਿਹੜਾ ਹੈ, ਪਿਓ ਪੁੱਤਰ ਦੇ ਮਾਰ ਰਿਹਾ, ਪੁੱਤਰ ਪਿਓ ਦੇ ਤਲਵਾਰਾਂ ਮਾਰ ਰਹੇ ਹਨ।
ਪ੍ਰਾਤ ਪ੍ਰਾਤ ਕੇ ਚਚਾ ਭਤੀਜਾ,
ਪ੍ਰਾਤ ਭਰਾ ਦੇ ਮਾਰ ਰਿਹਾ, ਚਾਚਾ ਭਤੀਜੇ ਦੇ ਮਾਰ ਰਹੇ, ਭਤੀਜਾ ਚਾਚੇ ਦੇ ਮਾਰ ਰਹੇ, ਇਸ ਤਰ੍ਹਾਂ ਭਾਈ ਆਪਸ ਵਿਖੇ ਇਹ ਲੜ ਕੇ ਮਰ ਰਹੇ ਹਨ।
ਸਖਾ ਸਖੇ ਕੇ ਬੈਤਰਵਾਰ,
ਕੋਈ ਮਿੱਤਰ ਹੈ, ਕੋਈ ਸਖਾ ਹੈ ਤੇ ਸਖਾ ਸਖੇ ਦੇ ਤਲਵਾਰ ਵਾਹ ਰਿਹਾ ਹੈ।
ਜਥੇਦਾਰ ਕੋ ਹਨਿਓ ਸਿਪਾਹੀ,
ਜਿਹੜੇ ਵੱਡੇ ਵੱਡੇ ਜਥੇਦਾਰ ਹਨ, ਕੋਈ 5,000, ਕੋਈ 10,000, ਕੋਈ 20,000, ਕੋਈ 50,000, ਉਹਨਾਂ ਜਥੇਦਾਰਾਂ ਦੇ ਉੱਤੇ ਇਹ ਸਿਪਾਹੀ ਤਲਵਾਰਾਂ ਮਾਰ ਰਹੇ ਹਨ।
ਮਾਰ ਸਿਪਾਹੀ ਕੋ ਜਥੇਦਾਰ,
ਜਥੇਦਾਰ ਆਪਣੇ ਸਿਪਾਹੀਆਂ ਨੂੰ ਹੀ ਮਾਰ ਰਹੇ ਹਨ।
ਨਹੀਂ ਪਛਾਣ ਪਰਸ ਕੋਈ ਕਿਆਮਤ,
ਖਾਲਸਾ ਜੀਓ ਇਹ ਕਿਆਮਤ ਦਾ ਦਿਨ ਹੀ ਆ ਗਿਆ ਇਹਨਾਂ ਲਈ, ਪਛਾਣ ਨਹੀਂ ਹੋ ਰਹੀ ਆਪਣਾ ਕਿਹੜਾ ਹੈ, ਬਗਾਨਾ ਕਿਹੜਾ ਹੈ। ਇਹਨਾਂ ਤੁਰਕਾਂ ਲਈ, ਇਹਨਾਂ ਯੋਧਿਆਂ ਲਈ ਅੱਜ ਕਿਆਮਤ ਦਾ ਦਿਨ ਹੀ ਆ ਗਿਆ ਹੈ।
ਕਿਆਮਤ ਰਾਤ ਪਈ ਤਿਸ ਬਾਰ,
ਉਸ ਵੇਲੇ ਇਹ ਕਿਆਮਤ ਦੀ ਰਾਤ ਛਾ ਗਈ ਹੈ।
ਪਏ ਕਤਲ ਸਿਰ ਧਰ ਕੇ ਕਰ,
ਤੇ ਕਈਆਂ ਦੇ ਸਿਰ, ਕਈਆਂ ਦੇ ਧੜ, ਕਈਆਂ ਦੇ ਹੱਥ ਪੈਰ ਇਹ ਕਤਲ ਹੋਏ ਹਨ, ਟੁੱਟ ਗਏ ਹਨ।
ਕੇਤਕ ਦਰੜੇ ਕਰੇ ਪੁਕਾਰ,
ਥੱਲੇ ਦਰੜੇ ਹੋਏ, ਥੱਲੇ ਦੱਬੇ ਹੋਏ ਪੁਕਾਰ ਕਰ ਰਹੇ, ਹਾਏ ਹਾਏ ਕਰ ਰਹੇ ਹਨ।
ਕਹਿ ਲਗ ਕਹੁ ਬੀਤੀ ਤੁਰਕਨ ਪਰ,
ਸੰਤੋਖ ਸਿੰਘ ਜੀ ਬਿਆਨ ਕਰਦੇ, ਸੁਣੋ ਖਾਲਸਾ ਜੀਓ ਤੁਹਾਨੂੰ ਕੀ ਦੱਸੀਏ, ਕਿਹੜਾ ਭਾਣਾ ਉੱਥੇ ਵਰਤਿਆ ਹੈ ਇਹਨਾਂ ਤੁਰਕਾਂ ਉੱਤੇ।
ਬਿਨ ਮਾਰੇ ਮਰ ਗਏ ਗਵਾਰ,
ਇਹ ਗਵਾਰ ਇਹ ਮੂਰਖ ਬਿਨਾ ਆਈ ਮੌਤ ਮਰ ਗਏ ਹਨ, ਆਪਸ ਵਿਖੇ ਲੜ ਲੜ ਕੇ ਮਰ ਰਹੇ ਹਨ। ਸਤਿਗੁਰ ਮਹਾਰਾਜ ਜੀ ਨੇ ਹੱਲੇ ਦੋ ਹੀ ਤੀਰ ਚਲਾਏ, ਉਹ ਚਲਾਏ ਉਹਨਾਂ ਲਈ ਜਿਹੜੇ ਮਸ਼ਾਲਾਂ ਅੱਗੇ ਬਾਲ ਕੇ ਆ ਰਹੇ ਸਨ, ਭਾਵ ਹਨੇਰਾ ਹੀ ਰਵੇ, ਇਹਨਾਂ ਲਈ ਚਾਨਣਾ ਨਾ ਹੋਵੇ, ਇਹ ਆਪਸ ਵਿੱਚ ਲੜ ਕੇ ਮਰ ਜਾਣ। ਇਹ ਵੀ ਰਾਜਨੀਤੀ ਹੈ, ਇੱਕ ਇਹ ਵੀ ਦਾ ਪੇਚ ਹੈ ਯੁੱਧ ਨੀਤੀ ਦਾ, ਕਿ ਕੋਈ ਹਨੇਰਾ ਸਾਹਮਣੇ ਆ ਗਿਆ ਤੇ ਇੱਕ ਦੂਜੇ ਨੂੰ ਮਾਰਨਗੇ, ਜਦੋਂ ਚਾਨਣਾ ਹੈ ਹੀ ਨਹੀਂ, ਬਿਲਕੁਲ ਘੁੱਪ ਹਨੇਰਾ ਹੈ, ਤੇ ਆਪਸ ਵਿੱਚ ਲੜ ਕੇ ਮਰ ਜਾਣਗੇ। ਇਸ ਕਰਕੇ ਮਹਾਰਾਜ ਨੇ ਇਹ ਦਾ ਪੇਚ ਵਰਤਿਆ ਹੈ।
ਭਇਓ ਸਥਾਰ ਖੇਤਰਣ ਅੰਤਰ,
ਉਹ ਜੰਗ ਦਾ ਮੈਦਾਨ ਇਕਦਮ ਸਥਾਰ ਖਾਲੀ ਮੈਦਾਨ ਹੋ ਗਿਆ, ਭਾਵ ਅਣਗਿਣਤ ਇਹਨਾਂ ਦੇ ਸਿਪਾਹੀ ਮਾਰੇ ਗਏ ਹਨ।
ਹਿਆ ਜੋਧਾ ਮਰ ਗਏ ਸਮੁਦਾਏ,
ਘੋੜੇ ਜੋਧੇ ਆਦਿਕ ਅਨੇਕਾਂ ਹੀ ਮਰੇ ਹਨ।
ਲੋਥ ਪੋਥ ਨਾ ਜਿਤ ਕਿਤ ਹੋਵਤ,
ਜਿੱਥੇ ਕਿੱਥੇ ਇਹੀ ਨਜ਼ਰ ਆ ਰਿਹਾ ਲੋਥਾਂ ਦੇ ਢੇਰ ਲੱਗੇ ਹੋਏ, ਹਾਥੀ ਘੋੜੇ ਸਿਪਾਹੀ ਇਸ ਹਰ ਥਾਂ ਤੇ ਮਰੇ ਹੋਏ ਹਨ।
ਜੋਤ ਵੱਡ ਅੰਬਾਰ ਲਗਾਏ,
ਸਭ ਨੂੰ ਜੋ ਜੋ ਕੇ ਵੱਡ ਵੱਡ ਕੇ ਢੇਰ ਲੱਗ ਗਏ, ਅੰਬਾਰ ਲੱਗ ਗਏ ਹਨ।
ਜਿਮ ਪੁਤਲੀ ਕੋ ਕਾਲ ਖੇਲ,
ਭਾਈ ਜਿਵੇਂ ਪੁਤਲੀਆਂ ਆਪਣਾ ਤਮਾਸ਼ਾ ਵਿਖਾ ਕੇ ਪਰੇ ਹਟ ਜਾਂਦੀਆਂ। ਆਖੋ ਸਤਨਾਮ, ਇਹਨਾਂ ਦੇ ਹੱਥ ਵੀ ਕੁਝ ਵੀ ਨਹੀਂ। ਕਾਠ ਕੀ ਪੁੱਤਰੀ ਕਹਾ ਕਰੇ ਬੱਪਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਇਹਨਾਂ ਦੇ ਹੱਥ ਕੁਛ ਨਹੀਂ, ਇਹ ਪਰਮਾਤਮਾ ਨੇ ਜੋ ਭਾਣਾ ਵਰਤਾਉਣਾ ਸੀ ਉਹ ਵਰਤਾ ਹੀ ਰਹੇ ਨੇ ਮਹਾਰਾਜ ਆਪ। ਵੀ ਆਪਸ ਵਿਖੇ ਲੜ ਲੜ ਕੇ ਮਰ ਗਏ, ਜਦੋਂ ਲੜ ਲੜ ਕੇ ਥੱਕ ਗਏ ਹਨ ਤੇ ਸਾਰੇ ਥਾਂ ਤੇ ਇਕੱਠੇ ਹੋ ਗਏ ਹਨ।
ਬੋਲਰ ਵਹਿ ਕੇ ਇੱਕ ਥਲ ਤਰਵਾਏ,
ਲੜ ਕੇ ਬਹੁਤਾ ਜੋਧ ਬਚਾ ਕੇ ਇੱਕ ਥਾਂ ਤੇ ਸਭ ਇਕੱਠੇ ਹੋ ਗਏ ਹਨ।
ਮਨੋ ਜਨਨ ਨੇ ਜਨੇ ਕਬੂ,
ਮਾਨੋ ਖਾਲਸਾ ਜੀ ਕਿਸੇ ਮਾਂ ਨੇ ਇਹਨਾਂ ਨੂੰ ਪਹਿਲਾਂ ਜਨਮ ਦਿੱਤਾ ਹੀ ਨਾ ਹੋਵੇ। ਭਾਵ ਇਹ ਵੀ ਕੋਈ ਇਹਨਾਂ ਦੀ ਮਾਂ ਹੈ ਹੀ ਨਹੀਂ, ਇਹ ਤਾਂ ਪਹਿਲੀ ਮਰੇ ਹੋਏ ਹਨ। ਮਨੋ ਜਨਨੀ, ਜਨਨੀ ਕਹਿੰਦੇ ਮਾਂ ਨੇ, ਕਿਸੇ ਮਾਂ ਨੇ ਇਹਨਾਂ ਸੂਰਮਿਆਂ ਨੂੰ ਜਨਮ ਨਾ ਦਿੱਤਾ ਹੋਵੇ, ਇਸ ਤਰ੍ਹਾਂ ਇਹ ਮਰੇ ਹੋਏ ਹਨ।
ਮਰ ਮਰ ਪਰੇ ਢੇਰ ਸਮੁਦਾਏ,
ਮਰ ਮਰ ਕੇ ਇਹਨਾਂ ਦੇ ਢੇਰ ਲੱਗੇ ਹੋਏ ਹਨ।
ਪਰਬਤ ਆਦਿਕ ਦੇਸ਼ਨ ਵਾਸੀ,
ਜਿਹੜੇ ਪਹਾੜੀ ਸੂਰਮੇ ਪਹਾੜੀ ਰਾਜੇ ਇਸ ਪਹਾੜ ਇਲਾਕੇ ਦੇ ਹਨ।
ਭਾਈ ਬਿਨਾਸ਼ੀ ਚਮੂ ਵਿਸਾਲ,
ਉਹਨਾਂ ਦੀ ਫੌਜ ਵੀ ਬਹੁਤ ਜ਼ਿਆਦਾ ਖਤਮ ਹੋਈ ਹੈ।
ਜਾਮ ਇੱਕ ਲਗ ਬਾਜੇ ਲੋਹਾ,
ਇੱਕ ਪਹਿਰ ਤੱਕ 3 ਘੰਟੇ ਲੋਹੇ ਨਾਲ ਲੋਹਾ ਵਜਿਆ। ਕਮਾਸਾਨ ਯੁੱਧ ਹੋਇਆ ਇਹਨਾਂ ਆਪਣਿਆਂ ਦਾ ਹੀ, ਸਤਿਗੁਰ ਨੇ ਕੁਛ ਨਹੀਂ ਕੀਤਾ, ਨਾ ਆਪ ਲੜੂ ਨਾ ਫੌਜ ਲੜਾਊ, ਪਟਬੀਰਨ ਸੇਤੀ ਬਾਂਧ ਮੰਗਾਉ। ਇਹ ਬਚਨ ਹੈ ਮਹਾਰਾਜ ਜੀ ਦੇ ਕਲਗੀਧਰ ਪਾਤਸ਼ਾਹ ਜੀ ਦਾ ਰਹਿਤਨਾਮਿਆਂ ਵਿਖੇ। ਨਾ ਮੈਂ ਆਪ ਲੜਾਂਗਾ, ਨਾ ਲੜਾਵਾਂਗਾ ਆਪਣੀ ਫੌਜ ਨੂੰ, ਪਟਬੀਰਨ ਸੇਤੀ ਬਾਂਧ ਮੰਗਾਉ। ਇਹ ਆਪਸ ਵਿਖੇ ਲੜ ਕੇ ਮਰ ਜਾਣਗੇ। ਇਸ ਤਰ੍ਹਾਂ ਹੀ ਹੋਇਆ, ਆਪਸ ਵਿਖੇ ਇਹਨਾਂ ਦੇ ਢੇਰ ਲੱਗ ਗਏ ਹਨ, ਇਹ ਮਰ ਮਰ ਕੇ ਢੇਰ ਲੱਗ ਕੇ ਪਰੇ ਹਟ ਗਏ ਹਨ।
ਮਨੋ ਲੋਹਾਰ ਸੋ ਕੜੇ ਉਤਾਲ,
ਮਾਨੋ ਕੋਈ ਲੋਹਾਰ ਲੋਹੇ ਨੂੰ ਘੜਦਾ ਹੋਵੇ ਤੇ ਉਹਦੀ ਬਹੁਤੀ ਜ਼ਿਆਦਾ ਆਵਾਜ਼ ਆਉਂਦੀ ਹੋਵੇ।
ਜੈ ਕੈ ਸ਼ਬਦ ਸ਼ਸਤਰ ਕੋ ਸੁਨੀਅਤ,
ਜਿੱਥੇ ਕਿੱਥੇ ਸ਼ਬਦ ਦੀ ਆਵਾਜ਼ ਆ ਰਹੀ ਹੈ। ਇਹ ਸ਼ਬਦ ਕਿਹੜਾ ਹੈ? ਸ਼ਸਤਰ ਦਾ ਸ਼ਬਦ ਹੈ। ਤਲਵਾਰਾਂ ਵੱਜ ਰਹੀਆਂ, ਢਾਲਾਂ ਗੱਜ ਰਹੀਆਂ ਤੇ ਬੰਦੂਕਾਂ ਚੱਲ ਰਹੀਆਂ, ਹੋਰ ਸ਼ਸਤਰ ਚੱਲ ਰਹੇ ਹਨ।
ਮਨੋ ਅਨੇਕ ਬਨੀ ਟਕਸਾਲ,
ਖਾਲਸਾ ਜੀ ਉੱਥੇ ਟਕਸਾਲਾਂ ਸ਼ਸਤਰ ਘੜ ਰਹੀਆਂ ਹਨ। ਟਕਸਾਲ ਦਾ ਅਰਥ ਹੈ ਜਿੱਥੇ ਟਕੇ ਘੜੇ ਜਾਣ, ਜਿੱਥੇ ਸ਼ਸਤਰ ਬਣਦੇ ਹੋਣ, ਤੇ ਉਸ ਕਾਰਖਾਨੇ ਵਿਖੇ, ਉਸ ਟਕਸਾਲ ਵਿਖੇ ਜਿੱਥੇ ਸ਼ਸਤਰ ਬਣਦੇ ਹੋਣ, ਉੱਥੇ ਬਹੁਤੀ ਜ਼ਿਆਦਾ ਆਵਾਜ਼ ਆਉਂਦੀ ਹੈ। ਤੇ ਇਸ ਕਰਕੇ ਜੰਗ ਦਾ ਮੈਦਾਨ ਅੱਜ ਟਕਸਾਲ ਬਣ ਗਈ ਹੈ, ਜਿੱਥੇ ਆਵਾਜ਼ ਹੀ ਆਵਾਜ਼ ਆ ਰਹੀ ਹੈ।
ਭਾਈ ਆਖਰੀ ਬ੍ਰਿੰਦ ਗਾਰ ਕੀ,
ਤੇ ਖਾਲਸਾ ਜੀ ਅੱਜ ਇਹਨਾਂ ਦਾ ਗਰਕ ਹੋਣ ਦਾ ਸਮਾਂ ਆ ਗਿਆ ਹੈ, ਅੰਤ ਹੋਣ ਦਾ ਸਮਾਂ ਆ ਗਿਆ ਹੈ।
ਜੋ ਦਿਸ਼ ਥਲ ਚਮਕੌਰ ਕਰਾਲ,
ਚਮਕੌਰ ਸਾਹਿਬ ਜੀ ਦੇ ਚਾਰੋ ਪਾਸੇ ਗਰਕ ਹੀ ਗਰਕ ਹੋ ਰਹੇ ਹਨ, ਇਹਨਾਂ ਦਾ ਅੰਤ ਹੋ ਰਿਹਾ, ਭਾਵ ਢੇਰ ਲੱਗੇ ਹੋਏ ਹਨ।
ਸਤਿਗੁਰ ਦਲ ਕੇ ਹੋਏ ਇੱਕ ਪਾਸੇ,
ਆਪਸ ਵਿਖੇ ਲੜ ਰਹੇ ਹਨ ਤੇ ਮਹਾਰਾਜ ਇਹਨਾਂ ਦੇ ਦਲ ਤੋਂ ਇੱਕ ਪਾਸੇ ਹੋ ਗਏ ਹਨ।
ਨਿਕਸ ਗਏ ਰਿਪ ਦ੍ਰਿਗ ਰਜ ਡਾਰ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੁਸ਼ਮਣ ਦੀ ਅੱਖਾਂ ਵਿਖੇ ਘੱਟਾ ਪਾ ਕੇ ਮਹਾਰਾਜ ਪਰਲੇ ਪਾਸੇ ਹੋ ਗਏ ਹਨ।
ਦੁਤੀਏ ਦਿਸ਼ਾ ਕੋ ਤੀਨੋ ਸਿੰਘ ਜੋ,
ਦੂਜੇ ਪਾਸੇ 3 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਇਹ ਗਏ ਹਨ।
ਵਿਛੜੇ ਪ੍ਰਭ ਤੇ ਭਏ ਸੋਪਾਰ,
ਇਹ ਪ੍ਰਭੂ ਤੋਂ ਵਿਛੜ ਗਏ, ਇਹ ਵੀ ਜੰਗ ਤੋਂ ਪਰੇ ਹਟ ਕੇ ਪਾਰ ਹੋ ਗਏ ਹਨ।
ਗੱਡ ਅੰਤਰ ਦੋਏ ਸਿੰਘ ਤਿਸੀ ਬਿਦ,
ਗੜੀ ਵਿਖੇ 2 ਸਿੰਘ ਹਨ, ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ, ਉਹ ਵੀ ਤਿਆਰ ਬਰ ਤਿਆਰ ਹਨ।
ਤਜੇ ਤੁਫੰਗ ਸ਼ੀਘਰਤਾ ਤਾਰ,
ਸ਼ੀਘਰਤਾ ਨਾਲ, ਹੌਸਲੇ ਨਾਲ, ਧੀਰਜ ਨਾਲ ਅਤੇ ਕਾਹਲੀ ਨਾਲ ਇਹ ਬੰਦੂਕਾਂ ਦੇ ਵਾਰ ਕਰ ਰਹੇ, ਸ਼ੁੰਕ ਦੀਆਂ ਗੋਲੀਆਂ ਚਲਾ ਰਹੇ ਹਨ।
ਨਿਕਟ ਨਾ ਪਹੁੰਚੇ ਡਰ ਤਰ ਅਰਥਿਰ,
ਤੇ ਕੋਈ ਦੁਸ਼ਮਣ ਇਹਨਾਂ ਦੇ ਨੇੜੇ ਨਹੀਂ ਲੱਗ ਰਿਹਾ। ਕਿਸੇ ਨੂੰ ਪਤਾ ਨਹੀਂ ਵੀ ਅੰਦਰ ਕਿਤਨੇ ਸਿਪਾਹੀ ਹਨ। ਇਕੱਲਾ ਇਕੱਲਾ ਸਿੰਘ ਭਾਈ ਉੱਥੇ ਲੱਖਾਂ ਦੇ ਬਰਾਬਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉੱਥੇ ਹੋਰ ਵੀ ਭਾਣਾ ਵਰਤਦਾ ਹੈ, ਇਕੱਲੇ ਸਿੰਘ ਦੀ ਆਵਾਜ਼ ਤੇ ਨਾਲ ਸ਼ਹੀਦਾਂ ਦੀ ਆਵਾਜ਼ ਜਦੋਂ ਗੂੰਜਦੀ ਹੈ ਤੇ ਪਤਾ ਲੱਗਦਾ ਇੱਕ ਸਿੰਘ ਜਕਾਰਾ ਗਜਾਵੇ ਤੇ ਲੱਖਾਂ ਦੀ ਆਵਾਜ਼ ਆਉਂਦੀ ਹੈ, ਭਾਈ ਇੱਕ ਨਹੀਂ ਇਹ ਲੱਖਾਂ ਸ਼ਹੀਦ ਸਿੰਘ ਹਨ। ਕਿਉਂਕਿ ਇਕੱਲਾ ਗੁਰੂ ਕਾ ਪਿਆਰਾ ਜਿਹੜਾ ਤੱਤ ਵੇਤਾ ਮਹਾਂਪੁਰਸ਼ ਹੈ, ਸ਼ਸਤਰਧਾਰੀ ਸੂਰਮਾ ਹੈ, ਸ਼ਹੀਦ ਹੈ, ਉਹ ਜਿੰਦਾ ਸ਼ਹੀਦ, ਉਹਦੇ ਨਾਲ ਲੱਖਾਂ ਸ਼ਹੀਦ ਬੋਲਦੇ ਹਨ। ਇਸ ਕਰਕੇ ਡਰਦੇ ਹਨ ਵੀ ਅੰਦਰ ਨਹੀਂ ਜਾਣਾ ਕਿਸੇ ਨੇ, ਇਹ ਸਭ ਡਰ ਰਹੇ ਹਨ।
ਮਾਰੇ ਚਹੁੰ ਦਿਸ਼ ਪਰੇ ਸਥਾਰ,
ਚਾਰੋ ਪਾਸੇ ਇਹ ਤੁਰਕ ਇਹ ਪਹਾੜੀ ਫੌਜਾਂ ਇਹਨਾਂ ਦੇ ਢੇਰ ਲੱਗੇ ਹੋਏ ਹਨ।
ਸ਼੍ਰੀ ਗੋਬਿੰਦ ਸਿੰਘ ਨਿਕਸੇ ਬਾਹਰ,
ਸ਼੍ਰੀ ਗੁਰੂ ਕਲਗੀਧਰ ਪਾਸ਼ਾ ਗੜੀ ਤੋਂ ਬਾਹਰ ਚਲੇ ਗਏ ਹਨ।
ਸਭ ਲਸ਼ਕਰ ਤੇ ਹੋਏ ਕਰ ਪਾਰ,
ਸਤਿਗੁਰੂ ਜੀ ਸਾਰੇ ਲਾਓ ਲਸ਼ਕਰ ਤੋਂ ਇਹਨਾਂ ਦੀ ਫੌਜ ਤੋਂ ਪਰੇ ਹਟ ਗਏ ਹਨ।
ਸਵਾ ਕੋਸ ਚੱਲ ਗਏ ਝੀਲ ਮੈਂ,
ਜਦੋਂ ਸਵਾ ਕੋ ਦੂਰ ਪਹੁੰਚੇ ਜਿੱਥੇ ਝੀਲ ਹੈ, ਛੋਟਾ ਛੰਭ ਹੈ,
ਤਹਾਂ ਤਰੋਵਰ ਜੰਡ ਨਿਹਾਰ,
ਉੱਥੇ ਸਤਿਗੁਰ ਨੇ ਝੀਲ ਦੇ ਕੰਢੇ ਤੇ ਸਰੋਵਰ ਬਣਿਆ ਹੋਇਆ ਸੀ। ਸਰੋਵਰ ਕਹਿੰਦੇ ਛੋਟੀ ਝੀਲ ਨੂੰ, ਤੇ ਉੱਥੇ ਇੱਕ ਛੋਟਾ ਜਿਹਾ ਦਰਖਤ ਸੀ, ਜੰਡ ਦਾ ਦਰਖਤ, ਅੱਜ ਗੁਰਦੁਆਰਾ ਜੰਡ ਸਾਹਿਬ ਹੈ, ਤੇ ਮਹਾਰਾਜ ਉੱਥੇ ਪਹੁੰਚੇ ਹਨ।
ਬੈਠ ਗਏ ਤੈ ਬੀਤੀ ਦੇਰ ਕੁਛ,
ਕੁਛ ਦੇਰ ਸਤਿਗੁਰੂ ਜੀ ਉਸ ਦਰਖਤ ਦੇ ਥੱਲੇ ਬਹਿ ਗਏ ਹਨ।
ਦੁਐ ਨਰ ਮੈਖੀ ਖੋਜਨ ਹਾਰ,
ਦੋ ਬੰਦੇ ਆਪਣੀ ਮੱਝਾਂ ਨੂੰ ਲੱਭਦੇ ਹੋਏ ਉੱਥੇ ਆਏ ਹਨ।
ਇੱਕ ਮਾਲਕ ਇੱਕ ਪਾਲਕ ਤਿੰਨ ਮੈਂ,
ਇੱਕ ਮੱਝਾਂ ਦਾ ਮਾਲਕ ਸੀ ਤੇ ਇੱਕ ਪਾਲਕ ਸੀ। ਪਾਲਕ ਹੁੰਦਾ ਪਾਲਣ ਵਾਲਾ ਨੌਕਰ, ਤੇ ਮਾਲਕ ਜੀ ਦੀ ਮੱਝਾਂ ਹੋਣ, ਇੱਕ ਮਾਲਕ ਸੀ ਦੂਜਾ ਨੌਕਰ ਸੀ।
ਖੋਜਤ ਇਤੋਤ ਬਿਬਦ ਪ੍ਰਕਾਰ,
ਚੰਗੀ ਤਰ੍ਹਾਂ ਨਾਲ ਇਧਰ ਉਧਰ ਆਪਣੀਆਂ ਮੱਝਾਂ ਲੱਭ ਰਹੇ ਹਨ।
ਰਾਤ ਚਾਂਦਨੀ ਇੱਕ ਤੈ ਦੇਖੇ,
ਚਾਂਦਨੀ ਰਾਤ ਸੀ ਇੱਕ ਇਸ ਮਾਲਕ ਨੇ ਜਦੋਂ ਵੇਖਿਆ ਹੈ।
ਬੈਠੇ ਗੁਰੂ ਬੰਦਨਾ ਗਾਏ,
ਉਹਨੇ ਵੇਖਿਆ ਕਿ ਮਹਾਰਾਜ ਬੰਦਨਾ ਗਾਏ। ਸਤਿਗੁਰੂ ਜੀ ਅੱਧੀ ਰਾਤ ਦਾ ਸਮਾਂ ਲਗਭਗ 7-8-9 ਵੱਜ ਗਏ ਹੋਣੇ, ਕਿਉਂਕਿ ਸਮਾਂ ਤੇ ਲੱਗਦਾ ਹੀ ਹੈ। 6-7 ਵਜੇ ਗੜੀ ਤੋਂ ਤੁਰੇ ਹਨ ਤੇ ਪੈਦਲ ਤੁਰਦੇ ਹੋਏ 1-2 ਘੰਟਾ ਲੱਗ ਗਏ ਹੋਣੇ, ਲਗਭਗ 8-9 ਵਜੇ ਸਨ। ਮਹਾਰਾਜ ਉੱਥੇ ਬੰਦਨਾ ਗਾਏ, ਬੰਦਨਾ ਕਹਿੰਦੇ ਅਰਦਾਸ, ਅਰਦਾਸ ਕਰ ਰਹੇ ਹਨ।
ਕੋ ਤੁਮ ਆਹੋ ਮੈਖ ਹਮ ਖੋਜਤ,
ਤੇ ਸਤਿਗੁਰ ਨੇ ਪੁੱਛਿਆ ਭਾਈ ਤੁਸੀਂ ਕੌਣ ਹੋ? ਕਹਿਣ ਲੱਗੇ ਅਸੀਂ ਤਾਂ ਆਪਣੀ ਮੱਝ ਲੱਭ ਰਹੇ ਹਨ। ਮਹਿਕ ਹਮ ਖੋਜਤ, ਅਸੀਂ ਆਪਣੀ ਮਹਿਖੀ ਆਪਣੀ ਮੱਝ ਲੱਭ ਰਹੇ ਹਾਂ।
ਸੁਨਤ ਦੂਸਰੇ ਕਯੋ ਸੁਣਾਏ,
ਜਦੋਂ ਉਹਨੇ ਸੁਣਿਆ ਤੇ ਫਿਰ ਦੂਜੇ ਨੇ ਆਖਿਆ ਹੈ,
ਕਹਿ ਸੰਗ ਬੋਲਤ ਮਹਿਕ ਕੇ ਪ੍ਰਾਪਤ,
ਨੌਕਰ ਸੀ ਉਹ ਕਹਿਣ ਲੱਗਾ ਭਾਈ ਤੂੰ ਕਿਸ ਨਾਲ ਬੋਲਦਾ ਹੈ ਕਿ ਮਹਿਖੀ ਲੱਭ ਰਿਹਾ ਹਾਂ, ਤੂੰ ਕਿਸ ਨਾਲ ਗੱਲਾਂ ਕਰ ਰਿਹਾ ਹੈ?
ਮੈਂ ਜਾਵਾਂ ਕਹਿ ਨੇ ਅਗਵਾਏ,
ਮੈਂ ਅੱਗੇ ਜਾਵਾਂ ਕਿ ਨਾ ਜਾਵਾਂ, ਤੂੰ ਚੰਗੀ ਤਰ੍ਹਾਂ ਦੱਸ।
ਇਤਨੇ ਮੈਖੀ ਸਤਿਗੁਰ ਬੈਠੇ,
ਤੇ ਉਹ ਜਿਹੜਾ ਮਾਲਕ ਸੀ ਕਹਿਣ ਲੱਗਾ ਨਹੀਂ ਭਾਈ ਇੱਥੇ ਮੇਰੀ ਮੱਝ ਨਹੀਂ, ਇੱਥੇ ਸਤਿਗੁਰ ਗੁਰੂ ਕਲਗੀਧਰ ਪਾਸ਼ਾ ਬੈਠੇ ਹਨ।
ਮੈਂ ਬੋਲਿਓ ਤਿੰਨ ਸਨ ਇਸ ਥਾਂ,
ਤੇ ਜਿਹੜਾ ਉਹ ਨੌਕਰ ਸੀ ਕਹਿਣ ਲੱਗਾ ਕਿ ਮਹਾਰਾਜ ਉੱਥੇ ਬੈਠੇ ਹਨ। ਉਹਨੇ ਕਿਹਾ ਹਾਂ ਮਾਲਕ ਨੇ ਕਿਹਾ ਬੈਠਾ ਹੈ। ਸਤਿਗੁਰੂ ਜੀ ਇੱਥੇ ਬੈਠੇ ਹਨ, ਮੈਂ ਖੁਦ ਵੇਖਿਆ ਹੈ ਇਹਨਾਂ ਨੂੰ ਸਾਹਮਣੇ ਬੈਠੇ ਹਨ।
ਕਹਾਂ ਗੁਰੂ ਇਸ ਥਲ ਮੈਂ ਆਇਓ,
ਤੇ ਫਿਰ ਕਹਾਂ ਗੁਰੂ ਇਸ ਥਲ ਮੈਂ ਆਇਓ। ਨੌਕਰ ਦੇ ਮਨ ਵਿੱਚ ਸ਼ੰਕਾ ਹੈ, ਥੋੜਾ ਜਿਹਾ ਨਾਸਤਿਕ ਬਿਰਤੀ ਵਾਲਾ ਸੀ, ਕਹਿਣ ਲੱਗਾ ਮਹਾਰਾਜ ਇੱਥੇ ਕਿੱਥੇ ਆ ਗਏ ਹੋਣੇ, ਉਹ ਤਾਂ ਚਮਕੌਰ ਦੀ ਗੜੀ ਵਿਖੇ ਘਿਰੇ ਹੋਏ ਹਨ।
ਗੱਡ ਮੈਂ ਘਿਰੇ ਉਹ ਲਰਤ ਵੱਡ ਜੰਗ,
ਮੈਂ ਸੁਣਿਆ ਹੈ ਕਿ ਗੜੀ ਵਿਖੇ ਘਿਰੇ ਹੋਏ ਹਨ, ਉੱਥੇ ਕਮਾਸਾਨ ਯੁੱਧ ਹੋ ਰਿਹਾ ਹੈ।
ਅਪਰ ਹੋਏ ਕੋ ਤੈਨੇ ਜਾਣਿਓ,
ਹੋਰ ਹੋਵੇਗਾ ਇਹ ਤੂੰ ਨਹੀਂ ਜਾਣਿਆ।
ਸੁਣ ਬੋਲਿਓ ਤੂਰਨ ਤਿੰਨ ਸੰਗ,
ਉਸੇ ਵੇਲੇ ਉਹ ਮਾਲਕ ਕਹਿਣ ਲੱਗਾ ਹੈ
ਕੇਰਾ ਚੋਰ ਨਿਕਸ ਕਰ ਆਏ।
ਤੇ ਮਹਾਰਾਜ ਜੀ ਨੇ ਜਦੋਂ ਸੁਣਿਆ ਇਹਨਾਂ ਦੋਵਾਂ ਦੀ ਗੱਲਾਂ, ਇੱਕ ਕਹਿ ਰਿਹਾ ਵੀ ਕੌਣ ਹੈ, ਦੂਜਾ ਕਹਿ ਰਿਹਾ ਜਿਹੜਾ ਮਾਲਕ ਕਹਿ ਰਿਹਾ ਨਹੀਂ ਇਹ ਮਹਾਰਾਜ ਹਨ, ਤੇ ਇਸ ਵੇਲੇ ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਆਪ ਹੀ ਆ, ਅਸੀਂ ਘੇਰਾ ਛੱਡ ਕੇ ਬਾਹਰ ਆ ਗਏ ਹਾਂ।
ਤਬ ਗੁਰ ਕਹਿਓ ਨਾ ਬੋਲ ਉਹ ਤੰਗ,
ਸਤਿਗੁਰੂ ਨੇ ਕਹਾ ਭਾਈ ਜਿਆਦਾ ਨਾ ਬੋਲ, ਹੁਣ ਚੁੱਪ ਹੋ ਜਾ, ਹੁਣ ਚੁੱਪ ਹੋ ਕੇ ਆਪਣਾ ਮੂੰਹ ਬੰਦ ਕਰ ਲੈ।
ਆਓ ਪਦਾਰਥ ਤੋ ਕੋ ਦੇਵੇ,
ਆ ਜਾ ਮੇਰੇ ਕੋਲ ਆ ਜਾ, ਜੋ ਤੂੰ ਲੈਣਾ ਹੈ ਲੈ ਲੈ, ਤੈਨੂੰ ਕੁਛ ਪਦਾਰਥ ਦਿੰਦੇ ਹਾਂ।
ਸੁਣ ਕਰ ਆਇਓ ਕਰਤ ਉਮੰਗ,
ਬੜੇ ਉਮੰਗ ਨਾਲ ਬੜੇ ਉਤਸ਼ਾਹ ਨਾਲ ਉਹ ਸਤਿਗੁਰ ਮਹਾਰਾਜ ਜੀ ਕੋਲ ਆਇਆ ਹੈ।
ਖੰਜਰ ਜਰਿਓ ਜਵਾਹਰ ਸੰਗੇ ਦਿਓ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਖੰਜਰ ਸੀ ਇੱਕ, ਜਿਹਦੇ ਵਿਖੇ ਜਵਾਹਰ ਹੀਰੇ ਮੋਤੀ ਜੜੇ ਹੋਏ ਸਨ।
ਲਿਓ ਔਰ ਹਰ ਕੇ ਉਪਾਏ,
ਸਤਿਗੁਰ ਨੇ ਕਿਹਾ ਭਾਈ ਇਹ ਲੈ ਜਾ, ਇਹ ਤੈਨੂੰ ਅਸੀਂ ਇਨਾਮ ਦੇ ਰਹੇ ਹਾਂ। ਜਦੋਂ ਉਹਨੇ ਇਹ ਗਿਫਟ ਲਿਆ, ਇਨਾਮ ਲਿਆ, ਤੇ ਬੜਾ ਖੁਸ਼ ਹੋਇਆ ਹੈ।
ਚਾਹਿਓ ਕਿ ਰੋਰਾ ਕਰੋ ਬੁਲਾਵੋ,
ਚਾਹੁੰਦਾ ਇਹ ਹੈ ਕਿ ਮੈਂ ਹੋਰ ਲਵਾਂ ਕੁਝ, ਰੋਲਾ ਪਾਵਾਂ, ਬੁਲਾਵਾਂ ਤੁਰਕਾਂ ਨੂੰ। ਉਹਦੇ ਮਨ ਵਿਖੇ ਹੋਰ ਇਹ ਵਾਸ਼ਨਾ ਜਾਗ ਪਈ ਹੈ।
ਤੁਰਕ ਦਏ ਮੁਝ ਧਨ ਸਮੁਦਾਏ,
ਮੈਂ ਫੜਾ ਦਵਾਂਗਾ ਇਹਨਾਂ ਨੂੰ ਤੇ ਮੈਨੂੰ ਤੁਰਕ ਹੋਰ ਧਨ ਜਿਆਦਾ ਦੇਣਗੇ।
ਜਾਨ ਗੁਰੂ ਤੈ ਘਟਕੀ ਬੋਲੇ,
ਸਤਨਾਮ ਸ੍ਰੀ ਸਤਿਗੁਰ ਜੀ ਜਾਣਗੇ ਕਿ ਇਹਦੇ ਮਨ ਵਿਖੇ ਜਿਆਦਾ ਤਮਾ ਆ ਗਈ ਹੈ, ਜਿਆਦਾ ਲਾਲਚ ਆ ਗਿਆ ਹੈ। ਸਤਿਗੁਰੂ ਜੀ ਉਹਦੇ ਅੰਦਰ ਦੀ ਜਾਣ ਕੇ ਮਹਾਰਾਜ ਨੇ ਫਿਰ ਆਖਿਆ ਹੈ
ਔਰ ਦਰਬ ਕੁਛ ਦੇ ਸਮੁਦਾਏ,
ਭਾਈ ਸਾਡੇ ਕੋਲ ਆ, ਤੈਨੂੰ ਹੋਰ ਤਨ ਦੇਨੇ ਹਾਂ, ਹੋਰ ਗੱਫੇ ਦੇਨੇ ਹਾਂ।
ਕਰ ਲਾਲਚ ਕੋ ਟਿਗ ਜਬ ਪਹੁੰਚਿਓ,
ਉਹ ਲਾਲਚ ਕਰਕੇ ਮਹਾਰਾਜ ਜੀ ਦੇ ਕੋਲ ਆਇਆ ਹੈ।
ਕਯੋ ਤਰੋ ਖੰਜਰ ਇਸ ਥਾਏ,
ਸਤਿਗੁਰੂ ਨੇ ਕਿਹਾ ਭਾਈ ਆਪਣਾ ਖੰਜਰ ਇੱਥੇ ਧਰ ਦੇ, ਤੈਨੂੰ ਹੋਰ ਤਨ ਦੇ ਗੱਫੇ ਦੇਨੇ ਹਾਂ, ਆਪਣਾ ਸ਼ਸਤਰ ਥੱਲੇ ਰੱਖ ਦੇ।
ਧਰਨ ਲੱਗਿਓ ਜਬ ਉਲਟ ਚਪੇਟੇ ਮਾਰੀ ਗੁਰੂ,
ਜਦੋਂ ਥੱਲੇ ਉਹ ਸ਼ਸਤਰ ਧਰਨ ਲੱਗਾ ਤੇ ਮਹਾਰਾਜ ਨੇ ਚਪੇੜ ਹੀ ਮਾਰੀ, ਇੱਕ ਚਪੇੜ ਮਾਰੀ ਉਹਦੇ ਮੁੱਥੇ ਤੇ ਸਾਰੇ ਦੰਦ ਬਾਹਰ ਕੱਢ ਦਿੱਤੇ ਹਨ।
ਝੁਕਿਓ ਤੈ ਜਾਨ,
ਜਦੋਂ ਝੁਕਿਆ ਹੀ ਸੀ, ਬਹੁਤਾ ਮਾਰਨ ਦੀ ਲੋੜ ਨਹੀਂ, ਸਤਿਗੁਰੂ ਦੀ ਇੱਕ ਚਪੇੜੀ ਉਹਦੇ ਸਾਰੇ ਦੰਦ ਬਾਹਰ ਕੱਢ ਦਿੱਤੇ ਹਨ।
ਮੁਖ ਪਰ ਲੱਗੀ ਭਗਨ ਪੇ ਦਸਨਾ,
ਮੁਖ ਪੇ ਲੱਗੀ, ਮੁਖ ਤੇ ਚੱਡ ਮਾਰੀ ਮਹਾਰਾਜ ਨੇ, ਦਸਨਾ ਕਹਿੰਦੇ ਦੰਦ, ਸਾਰੇ ਦੰਦ ਬਾਹਰ ਆ ਗਏ ਹਨ।
ਭਇਓ ਗੁੰਗ ਨੈ ਸਕੇ ਬਖਾਨ,
ਗੁੰਗਾ ਹੋ ਗਿਆ, ਇੱਕੋ ਚੰਡ ਮਾਰੀ ਦੰਦ ਤਾਂ ਬਾਹਰ ਹੀ ਆ ਗਏ, ਪਰ ਮਹਾਰਾਜ ਨੇ ਭਾਣਾ ਵਰਤਾਇਆ, ਇੱਕ ਚਪੇੜ ਨਾਲ ਉਹਨੂੰ ਗੁੰਗਾ ਕਰਤਾ, ਮੁੜ ਕੇ ਬੋਲ ਨਾ ਸਕੇ, ਇੱਕ ਚੰਡ ਮਾਰੀ ਸਾਰੇ ਦੰਦ ਬਾਹਰ ਕੱਢਤੇ ਤੇ ਗੁੰਗਾ ਹੋ ਗਿਆ ਹੈ।
ਸਾਥੀ ਦੁਤੀ ਬੁਲਾਵਤ ਬਾਬਿਦ,
ਦੂਜਾ ਜਿਹੜਾ ਨੌਕਰ ਸੀ ਕਹਿਣ ਲੱਗਾ ਭਾਈ ਬੋਲ, ਤੂੰ ਬੋਲਦਾ ਕਿਉਂ ਨਹੀਂ, ਇਹ ਕੌਣ ਹਨ,
ਕਹਾਂ ਪਇਓ ਰਹਿ ਗਈ ਜ਼ਬਾਨ,
ਕਿੱਥੇ ਬੋਲਾ ਹੋ ਗਿਆ ਜਾਂ ਗੁੰਗਾ ਹੋ ਗਿਆ, ਤੈਨੂੰ ਸੁਣਦਾ ਵੀ ਨਹੀਂ, ਤੇਰੀ ਜ਼ਬਾਨ ਕਿੱਥੇ ਗਈ, ਬੋਲ ਤੂੰ ਕਿੱਥੇ ਗੁੰਗਾ ਹੋ ਗਿਆ ਹੈ।
ਤਾਏ ਪਰਸ ਪਰ ਮਿਲੇ ਸੋ ਬੂਜੇ,
ਆਪਸ ਵਿਖੇ ਮਿਲ ਕੇ ਇੱਕ ਦੂਜੇ ਦੀ ਗੱਲਾਂ ਪੁੱਛ ਰਹੇ ਹਨ।
ਮੈਂ ਕੁਛ ਕਹਿਓ ਜਾਤ ਮਤ ਹਾਨ,
ਪਰ ਕਿਸੇ ਤੋਂ ਕੁਛ ਨਾ ਬੋਲਿਆ ਗਿਆ, ਇਹਨਾਂ ਦੀ ਮਤ ਹਾਨ ਬੁੱਧੀ ਮਾਰੀ ਗਈ, ਕਿਉਂਕਿ ਸਤਿਗੁਰ ਮਹਾਰਾਜ ਜੀ ਦੇ ਖਿਲਾਫ ਰੌਲਾ ਪਾਉਣਾ ਚਾਹੁੰਦੇ ਸਨ ਤੇ ਇੱਕ ਚਾਂਡੀ ਮਾਰੀ ਮਹਾਰਾਜ ਨੇ, ਦੋਵਾਂ ਦੀ ਬੁੱਧੀ ਖਤਮ ਹੋ ਗਈ ਹੈ।
ਉਠ ਪ੍ਰਭ ਗਮਨ ਕੀਨ ਬਿਨ ਪੰਥ।
ਸਤਿਗੁਰ ਜੀ ਉਸ ਅਸਥਾਨ ਤੋਂ ਉੱਠ ਕੇ, ਬਿਨ ਪੰਥ ਹੈ, ਕੋਈ ਰਸਤਾ ਨਹੀਂ, ਜੰਗਲ ਦਾ ਰਸਤਾ ਮਹਾਰਾਜ, ਉਸ ਰਸਤੇ ਵਿਖੇ ਤੁਰ ਪਏ ਹਨ।
ਸਨੇ ਸਨੇ ਚੱਲ ਸਹਿਜ ਸੁਭਾਏ,
ਸਨੇ ਸਨੇ ਚੱਲ ਸਹਿਜ ਸੁਭਾਏ, ਸਹਿਜ ਸਹਿਜ ਮਹਾਰਾਜ ਹੌਲੀ ਹੌਲੀ ਨੰਗੇ ਪੈਰੀ ਤੁਰਦੇ ਹੋਏ, ਪਹਿਲਾਂ ਜੋੜੇ ਪਾਏ ਸਨ ਤੇ ਅੱਗੇ ਜੋੜੇ ਸਤਿਗੁਰ ਦੇ ਜਦੋਂ ਮਹਾਰਾਜ ਨੇ ਝਾੜੇ ਸਨ ਉਹ ਲਾਹ ਦਿੱਤੇ ਸਨ, ਤੇ ਮਹਾਰਾਜ ਜੋੜੇ ਪਾਏ ਹੋਏ ਸਨੇ ਸਨੇ ਮਹਾਰਾਜ ਜੰਗਲ ਦੇ ਰਸਤੇ ਆ ਰਹੇ ਹਨ।
ਰਹੇ ਇਕਾਕੀ ਉਪਮਾ ਅਸੋਏ,
ਸਤਿਗੁਰ ਜੀ ਇਕੱਲੇ ਹਨ ਤੇ ਉਹਨਾਂ ਦੀ ਉਪਮਾ ਕਵੀ ਜੀ ਬਿਆਨ ਕਰਦੇ ਹਨ।
ਸਿਆ ਲਖਣ ਬਿਨ ਬਨ ਰਗੁਰਾਏ,
ਸ੍ਰੀ ਰਾਮ ਚੰਦਰ ਜੀ ਨੂੰ ਜਦੋਂ ਬਨਵਾਸ ਮਿਲਿਆ ਸੀ ਤੇ ਸੀਤਾ ਵੀ ਨਾਲ ਕੋਈ ਨੀ, ਲਕਸ਼ਮਣ ਵੀ ਕੋਈ ਨੀ, ਇਕੱਲੇ ਸਨ।
ਚਰਨ ਕਮਲ ਤੇ ਮਗਨਾ ਚਲੇ ਕਬ,
ਇਸੇ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਅੱਜ ਕੋਈ ਸਾਹਿਬਜ਼ਾਦਾ ਨਾਲ ਨਹੀਂ, ਕੋਈ ਗੁਰੂ ਕਾ ਸਿੱਖ ਨਾਲ ਨਹੀਂ, ਇਕੱਲੇ ਮਹਾਰਾਜ ਨੰਗੇ ਪੈਰੀ ਚੱਲ ਰਹੇ ਹਨ।
ਬਹੁ ਅਸਵਾਰੀ ਰਹੇ ਅਗਵਾਏ,
ਤੇ ਹੋਰ ਜਿਹੜੀਆਂ ਅਸਵਾਰੀਆਂ ਸਤਿਗੁਰ ਦੇ ਨਾਲ ਹੁੰਦੀਆਂ ਸਨ, ਘੋੜੇ ਪਾਲਕੀਆਂ ਹਾਥੀ ਆਦਿਕ, ਅੱਜ ਕੋਈ ਵੀ ਨਹੀਂ ਹੈ।
ਸ਼ਰਾਪ ਸੱਚ ਗਾਇਤਰੀ ਕੋ ਹੋਇਓ,
ਗਾਇਤਰੀ ਦਾ ਸ਼ਰਾਪ ਕ੍ਰਿਸ਼ਨ ਭਗਵਾਨ ਜੀ ਨੂੰ ਹੋਇਆ ਸੀ।
ਅਪਦਾ ਭੋਗੀ ਇੱਕ ਰਸ ਪਾਏ,
ਉਹਨਾਂ ਨੇ ਵੀ ਅਪਦਾ ਭੋਗੀ ਸੀ, ਪਰ ਇੱਧਰ ਮਹਾਰਾਜ ਉਹ ਨਹੀਂ, ਇਹ ਤਾਂ ਆਪ ਪਰਮੇਸ਼ਰ ਸਰੂਪ ਹਨ। ਬਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਮਕਲੀ ਰਾਗ ਵਿਖੇ, ਰਾਮਕਲੀ ਦੀ ਵਾਰ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਕਰ ਆਇਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਉਹ ਸਾਰਾ ਸ਼ਬਦ ਪੜ੍ਹ ਲਓ ਚੰਗੀ ਤਰ੍ਹਾਂ, ਸਮਝ ਆ ਜਾਏਗਾ ਵੀ ਸਾਰੇ ਦੁਖੀ ਹਨ, ਪਰ ਇੱਧਰ ਮਹਾਰਾਜ ਦੁਖੀ ਨਹੀਂ। ਦੁਖੀ ਕਿਉਂ ਨਹੀਂ ਕਿ ਅੱਗੇ ਭਾਣਾ ਵਰਤੇਗਾ, ਜੰਗਲ ਵਿਖੇ ਜਾ ਕੇ ਮਾਛੀਵਾੜੇ ਦੇ ਤੇ ਇਹੀ ਕਹਿਣਗੇ, ਮਹਾਰਾਜ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਉਹ ਚੰਗਾ ਹੈ, ਚੰਗਾ ਚੰਗਾ ਭਾਵ ਆਨੰਦ ਵਿੱਚ ਹੀ ਆ, ਕੋਈ ਗੱਲ ਨਹੀਂ, ਭੁੰਜੇ ਸੁੱਤੇ ਆ, ਟਿਣ ਦਾ ਰਸਾਣਾ ਹੈ, ਕੱਪੜੇ ਲੀਰੋ ਲੀਰ ਹਨ, ਕੋਈ ਸੰਗੀ ਸਾਥੀ ਨਹੀਂ, ਪਰ ਫਿਰ ਵੀ ਖੇੜੇ ਵਿੱਚ ਆ, ਇੱਥੇ ਦੁੱਖ ਨਹੀਂ, ਇੱਥੇ ਆਨੰਦ ਦੀ ਅਵਸਥਾ ਹੈ, ਕਿਉਂਕਿ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ। ਐਸੇ ਕਲਗੀਧਰ ਪਾਤਸ਼ਾਹ ਜਿਹੜੇ ਬਿਨਾਂ ਦੁੱਖ ਤੋਂ ਬਿਨਾਂ ਗਮ ਤੋਂ ਹਨ।
ਕੇਤਕ ਕੋਸ ਗਏ ਮਗ ਚਰਨਨ,
ਮਗ ਚਰਨਨ ਜਦੋਂ ਮਹਾਰਾਜ ਆਪ ਚੱਲ ਕੇ ਥੋੜੀ ਕੋ ਚਾਰ ਪੰਜ ਕੋ ਅੱਗੇ ਤੁਰੇ ਹਨ।
ਸ਼ਰਮਤ ਪਾਏ ਸਤ ਗੁਰ ਇੱਕ ਥਾਨ,
ਸਤਿਗੁਰ ਜੀ ਥੱਕ ਗਏ ਹਨ, ਜ਼ਿਆਦਾ ਥਕਾਵਟ ਆ ਗਈ ਹੈ, ਤੇ ਜਦੋਂ ਇੱਕ ਥਾਂ ਨੇੜੇ ਆਇਆ ਹੈ,
ਮਾਛੀ ਵਾਰੇ ਪਰੇ ਕਿਤਕ ਥਲ,
ਮਾਛੀ ਵਾੜਾ ਉਹ ਥਾਂ ਅਸਥਾਨ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ ਤੁਸਾਂ ਨੇ ਦਰਸ਼ਨ ਕੀਤੇ ਹੋਣੇ। ਪਹਿਲਾ ਨਾਮ ਸੀ ਮਾਛੀਵਾੜੇ ਦੇ ਜੰਗਲ, ਬਹੁਤੇ ਜ਼ਿਆਦਾ ਜੰਗਲ ਸਨ, ਅੱਜ ਵੀ ਕਈ ਥਾਂ ਦੇ ਪਿੱਛੇ ਜੰਗਲ ਹਨ, ਤੇ ਉਹ ਥਾਂ ਆ ਗਿਆ ਮਾਛੀਵਾੜੇ ਦਾ ਸਥਾਨ, ਮਹਾਰਾਜ ਉੱਥੇ ਪਹੁੰਚੇ ਹਨ।
ਅਬ ਪੀ ਚਾਰ ਨਿਸ਼ਾਨੀ ਜਾਨ,
ਅੱਜ ਵੀ ਉੱਥੇ ਨਿਸ਼ਾਨੀਆਂ ਹਨ, ਗੁਰਦੁਆਰਾ ਝਾੜ ਸਾਹਿਬ ਉਹਦੇ ਪਿਛਲੇ ਪਾਸੇ ਥੋੜਾ ਦੂਰ ਹੀ ਹੈ, ਉਹ ਵੀ ਉਹਦੇ ਅੰਡਰ ਹੀ ਆਉਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹਦਾ ਪਾਵਨ ਅਸਥਾਨ ਹੈ, ਤੇ ਗੁਰਦੁਆਰਾ ਝਾੜ ਸਾਹਿਬ ਉਹ ਵੀ ਉਹਨਾਂ ਕੋਲ ਹੈ। ਇਸ ਕਰਕੇ ਉਹ ਝਾੜ ਸਾਹਿਬ ਉਹ ਸਾਰਾ ਜੰਗਲ ਦਾ ਇਲਾਕਾ ਵੀ ਮਾਛੀਵਾੜ ਦੇ ਵਿੱਚ ਹੀ ਆਉਂਦਾ ਹੈ।
ਬੈਠੇ ਤਾਂ ਉਪਾਇਨ ਝਾਰੇ
ਉਸ ਅਸਥਾਨ ਤੇ ਮਾਛੀਵਾੜ ਤੋਂ ਥੋੜਾ ਪਰਲੇ ਪਾਸੇ ਜਿੱਥੇ ਝਾੜ ਸਾਹਿਬ ਗੁਦਾਰਾ ਹੈ ਉੱਥੇ ਬਹਿ ਕੇ ਮਹਾਰਾਜ ਨੇ ਆਪਣੇ ਇਹ ਜੋੜੇ ਝਾੜੇ ਹਨ।
ਸਿਕਤਾ ਰਜ ਤੇ ਭਰਿਓ ਮਲਾਨ
ਜਿਹੜੇ ਜੋੜੇ ਮਿੱਟੀ ਨਾਲ ਰੇਤੇ ਆਦਿਕ ਦਲ ਬਹੁਤ ਜਿਆਦਾ ਲਿਬੜ ਗਏ ਸਨ ਮਹਾਰਾਜ ਨੇ ਉਹ ਝਾੜੇ ਹਨ।
ਸਨੇ ਸਨੇ ਪੁਨ ਆਗੇ ਗਮਨੇ
ਉੱਥੇ ਝਾੜ ਕੇ ਗੁਰਦੁਆਰਾ ਪਿਆ ਝਾੜ ਸਾਹਿਬ ਬਹੁਤੇ ਝਾੜ ਸਨ ਤੇ ਜੋਰੇ ਝਾੜੇ ਤਾਂ ਨਾਮ ਪੈ ਗਿਆ ਗੁਰਦੁਆਰਾ ਝਾੜ ਸਾਹਿਬ ਤੇ ਉੱਥੇ ਝਾੜ ਕੇ ਮਹਾਰਾਜ ਅੱਗੇ ਤੁਰੇ ਹਨ।
ਰਹੀ ਜਾਮਨੀ ਜਾਮ ਪਛਾਣ
ਜਦੋਂ ਜਾਮਨੀ ਸਵਾ ਪੈ ਰਾਤ ਰਹਿ ਗਈ ਹੈ
ਚਰਨ ਪਖਾਰਨ ਸੇਵਕ ਕੈਠਾ
ਉੱਥੇ ਭਾਈ ਕੋਈ ਸੇਵਕ ਨਹੀਂ ਪਰ ਗੁਰੂ ਕੇ ਪਿਆਰੇ ਆ ਕੇ ਮਿਲ ਹੀ ਜਾਂਦੇ ਕੋਈ ਸੇਵਾ ਕਰਨ ਵਾਲੇ ਰਸਤੇ ਵਿਖੇ ਮਿਲ ਹੀ ਜਾਂਦੇ ਤੇ ਪਰ ਮਹਾਰਾਜ ਜੀ ਕੋਲ ਉੱਥੇ ਕੋਈ ਵੀ ਸੇਵਕ ਨਹੀਂ ਹੈ।
ਕਹਾਂ ਸੇਜ ਸੁੰਦਰ ਮ੍ਰਿਦੁਲਾਏ
ਦੇਖੋ ਜਿੱਥੇ ਪਹਿਲੇ ਕਿਤਨੇ ਸੇਵਕ ਸਨ ਸ੍ਰੀ ਅਨੰਦਪੁਰ ਸਾਹਿਬ ਪਟਨਾ ਸਾਹਿਬ ਪੌਂਟਾ ਸਾਹਿਬ ਕਿਤਨੇ ਸੇਵਕ ਸਨ ਹਰ ਵੇਲੇ ਜੋੜੇ ਝਾੜਦੇ ਚਰਨ ਘੁੱਟਦੇ ਭਾਈ ਆਲਮ ਸਿੰਘ ਜੀ ਦਿਨ ਰਾਤ ਮਹਾਰਾਜ ਜੀ ਦੇ ਅੰਗ ਸੰਗ ਰਹਿੰਦੇ ਕਿਤਨੇ ਸੇਵਕ ਪੱਖਾ ਚੱਲਦੇ ਸੋਹਣੀਆਂ ਸੇਜਾਂ ਸਨ ਮਹਾਰਾਜ ਜੀ ਕੋਲ ਪਰ ਅੱਜ ਕੋਈ ਵੀ ਸੇਵਕ ਨਹੀਂ ਮਹਾਰਾਜ ਜੀ ਕੋਲ। ਇਹ ਹੈ ਭਾਣਾ ਇੱਕ ਸਮਾਨ ਬਿਰਤੀ ਨਾ ਖੁਸ਼ੀ ਨਾ ਮਖਮਲੀ ਆਸਨ ਉੱਥੇ ਵੀ ਆਨੰਦ ਤੇ ਜਿੱਥੇ ਜੰਗਲ ਪੁੰਜੇ ਸੋਹਣਾ ਉੱਥੇ ਵੀ ਆਨੰਦ ਇਸ ਤਰ੍ਹਾਂ ਕਵੀ ਜੀ ਬਿਆਨ ਕਰ ਰਹੇ ਹਨ।
ਕਹਾਂ ਤੁਰੰਗਮ ਹੇਨ ਜੀਨ ਜੁਤ
ਜਿੱਥੇ ਘੋੜੇ ਹਾਥੀ ਜਿਨ੍ਹਾਂ ਦੇ ਵਧੇ ਵਧੀਆ ਵਧੀਆ ਕਾਠੀਆਂ ਪਾਈਆਂ ਹੋਈਆਂ ਹੋਦੇ ਪਾਏ ਹੋਏ ਹਨ
ਰਹੇ ਇਕਾਕੀ ਗੁਰਗਤ ਦਾਏ
ਉੱਥੇ ਸਭ ਕੁਛ ਮਹਾਰਾਜ ਛੱਡ ਕੇ ਸਭ ਨੂੰ ਤਿਆਗ ਕਰਕੇ ਮਹਾਰਾਜ ਇੱਥੇ ਇਕੱਲੇ ਹੋ ਗਏ ਹਨ ਗਤ ਦਾਏ ਮੁਕਤੀ ਦੇਣ ਵਾਲੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ
ਉਨ ਗਮਨੇ ਮਾਰਗ ਕਿਛੀ ਆਗੇ
ਮਹਾਰਾਜ ਥੋੜਾ ਉਸ ਤੋਂ ਅੱਗੇ ਗਏ ਹਨ
ਮਾਛੀਵਾੜੇ ਨਿਕਟ ਸੋਚੀਨ
ਉਹ ਸਥਾਨ ਆ ਗਿਆ ਮਾਛੀਵਾੜੇ ਦਾ ਉਹ ਪਾਵਨ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਦਸਵੀਂ ਪਾਤਸ਼ਾਹੀ ਮਹਾਰਾਜ ਉੱਥੇ ਪਹੁੰਚੇ ਹਨ
ਇੱਕ ਥਲ ਕੋ ਅਵਲੋਕ ਟਿਕੇ ਪ੍ਰਭ
ਇੱਕ ਥਾਂ ਨੂੰ ਸਤਿਗੁਰ ਨੇ ਵੇਖਿਆ ਹੈ ਤੇ ਉੱਥੇ ਮਹਾਰਾਜ ਟਿਕ ਕੇ ਬਹਿ ਗਏ ਹਨ
ਮਹਾਰਾਜ ਦਾਨੀ ਗਨ ਦੀਨ
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾਨੀ ਜਿਨ੍ਹਾਂ ਨੇ ਸਰਬੰਸ ਦਾਨ ਕੀਤਾ ਹੈ ਸਭ ਕੁਛ ਦਾਨ ਕਰਕੇ ਦੀਨਾ ਤੇ ਬਖਸ਼ਿਸ਼ ਕਰਨ ਵਾਲੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ
ਚੜਿਓ ਅਰਕ ਕੋ ਅਮਲ ਕਨੇਰੋ
ਉੱਥੇ ਸਤਿਗੁਰ ਮਹਾਰਾਜ ਨੇ ਥੋੜਾ ਅਰਕ ਛਕਿਆ ਕਿਉਂ ਛਕਿਆ ਕਿ ਇੱਕ ਦਵਾਈ ਹੁੰਦੀ ਹੈ ਦਵਾਈ ਦੇ ਤੌਰ ਤੇ ਮਹਾਰਾਜ ਨੇ ਉਹ ਛਕਿਆ ਹੈ
ਭਾਏ ਦੂਸਰੇ ਸ਼ਰਮਤ ਵਿਸਾਲ
ਥੋੜੀ ਬਹੁਤੀ ਇਹ ਥਕਾਵਟ ਦੂਰ ਹੋਈ ਹੈ
ਦੁਇ ਦਿਨ ਹੋਏ ਜੁੱਧ ਦਾਰੁਣ ਠਾਨਿਓ
ਦੋ ਦਿਨ ਹੋ ਗਏ ਸਨ ਜੁੱਧ ਕਰਦੇ ਨੂੰ ਭਾਵ ਸੱਤ ਅੱਠ ਪੋ ਛੇ ਪੋ ਤੋਂ ਤੁਰੇ ਉਹ ਵੀ ਸਾਰੀ ਰਾਤ ਗਈ ਸੱਤ ਪੋ ਅੱਠ ਪੋ ਹੁਣ ਉਹ ਰਾਤ ਵੀ ਆ ਗਈ ਹੈ ਲਗਭਗ ਦੋ ਤਿੰਨ ਦਿਨ ਬੀਤ ਗਏ ਹਨ ਜੁੱਧ ਕਰਦੇ ਨੂੰ
ਨਹੀਂ ਆਰਾਮ ਕੀਨ ਕਿਸ ਕਾਲ
ਕਿਸੇ ਸਮੇਂ ਮਹਾਰਾਜ ਨੇ ਆਰਾਮ ਨਹੀਂ ਕੀਤਾ
ਨੈ ਸੁਪਤੇ ਪ੍ਰਭ ਯਾਂ ਤੇ ਆਲਸ
ਇਸ ਕਰਕੇ ਮਹਾਰਾਜ ਥੋੜੇ ਸਰੀਰ ਕਰਕੇ ਸੋਏ ਨਹੀਂ ਸਨ ਸੋਨਾ ਸਰੀਰ ਕਰਕੇ ਹੁੰਦਾ ਮਹਾਰਾਜ ਜੀ ਲਈ ਸਤਿਗੁਰ ਜਾਗਤਾ ਹੈ ਦਿਓ ਹਰ ਵੇਲੇ ਜਾਗਦੇ ਹਨ ਪਰ ਸਰੀਰ ਦੀ ਮਰਿਆਦਾ ਹੈ ਇਸ ਕਰਕੇ ਮਹਾਰਾਜ ਦੀ ਅੱਖਾਂ ਵਿਖੇ ਸਰੀਰਕ ਤੌਰ ਤੇ ਥੋੜੀ ਨੀਂਦ ਆਈ ਹੈ
ਭਇਓ ਦੇਹ ਮੈਂ ਆਨ ਅਟਾਲ
ਤੇ ਅਟਾਲ ਉਸੇ ਸਮੇਂ ਥੋੜੀ ਆਲਸ ਆਈ ਹੈ ਸਰੀਰ ਵਿਖੇ
ਪਰੇ ਫਾਲ ਰੇ ਚਰਨਨ ਮੈਂ ਬਹੁ
ਚਰਨਨ ਵਿਖੇ ਪੈਰਾਂ ਵਿਖੇ ਛਾਲੇ ਪੈ ਗਏ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ
ਪੰਕਜ ਪਾਤਨ ਮੁਕਤਾ ਢਾਲ
ਭਾਈ ਉਹ ਮੁਕਤਾ ਹੀਰੇ ਮੋਤੀ ਲੱਗ ਰਹੇ ਹਨ ਜਿਹੜੇ ਚਰਨਾਂ ਵਿਖੇ ਚਰਨ ਕਮਲ ਕਲਗੀਧਰ ਪਾਤਸ਼ਾਹ ਜੀ ਦੇ ਤੇ ਜਿਸ ਚਰਨਾਂ ਵਿਖੇ ਸਤਿਗੁਰੂ ਜੀ ਹਰ ਵੇਲੇ ਗੁਰੂ ਕੇ ਪਿਆਰੇ ਸੇਵਾ ਕਰਨ ਵਾਲੇ ਵਧੀਆ ਜੋੜੇ ਬਣਾਉਣ ਵਾਲੇ ਸਨ, ਅੱਜ ਉਹਨਾਂ ਵਿਖੇ ਛਾਲੇ ਪੈ ਗਏ ਹਨ।
ਚਲ ਬੇ ਕੋ ਸਮਰੱਥ ਨਾ ਆਗੇ,
ਅੱਗੇ ਚੱਲਣ ਵਿਖੇ ਸਮਰੱਥਾ ਨਹੀਂ ਰਹੀ, ਬਹੁਤੇ ਜ਼ਿਆਦਾ ਛਾਲੇ ਪੈ ਗਏ, ਸਰੀਰ ਬੜਾ ਥਕਾਵਟ ਵਿਖੇ ਆ ਗਿਆ ਕਲਗੀਧਰ ਪਾਤਸ਼ਾਹ ਜੀ ਦਾ।
ਦੂਤੀ ਨੀਂਦ ਬੋ ਪਾਇਓ ਜੋਰ,
ਦੂਜਾ ਨੀਂਦ ਨੇ ਬੜਾ ਜ਼ੋਰ ਪਾਇਆ ਸੀ।
ਬੈਠੇ ਸਤਗੁਰ ਪਟ ਬੋ ਮੋਲਾ,
ਤੇ ਬੜਾ ਮੋਲਾ ਬਸਤਰ, ਬੜਾ ਮੋਲਾ ਕੀਮਤੀ ਬਸਤਰ ਮਹਾਰਾਜ ਜੀ ਨੇ ਪਾਇਆ ਹੋਇਆ ਹੈ।
ਸੋ ਖੋਲਾ ਅੰਗਨ ਤੇ ਛੋਰ,
ਮਹਾਰਾਜ ਜੀ ਨੇ ਉਹ ਬਸਤਰ ਅੰਗਨ ਤੇ ਛੋਰ ਆਪਣੇ ਸਰੀਰ ਤੋਂ ਖੋਲ ਕੇ ਕਮਰ ਕਸਾ ਜਿਹੜਾ ਲਾਇਆ ਹੋਇਆ ਸੀ ਉਹਨੂੰ ਖੋਲਿਆ ਹੈ।
ਕਟਕਾ ਹਰਟ ਕੂਪ ਤੇ ਖੋਲੀ,
ਖੂਹ ਤੋਂ ਕਟਕਾ ਜਿਹੜੀ ਹਰਟ ਹੁੰਦੀਆਂ ਟਿੰਡਾਂ ਉਹ ਖੋਲ ਕੇ ਮਹਾਰਾਜ ਜੀ ਨੇ
ਵਸਤਰ ਲਪੇਟ ਸਿਰਹਾਨੇ ਔਰ।
ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਲਈ ਵਧੀਆ ਵਧੀਆ ਤਕੀਆ ਰਸਾਣੇ ਹੁੰਦੇ ਹਨ, ਜਿਹਨੂੰ ਪਿੱਲੋ ਕਹਿੰਦੇ ਆ। ਉਧਰ ਪਿੱਲੋ ਕੀ ਬਣਾਇਆ, ਟਿੰਡ ਦਾ ਰਸਾਣਾ ਬਣਾਇਆ ਮਹਾਰਾਜ ਨੇ, ਕਮਰ ਕਸਾ ਖੋਲਿਆ ਤੇ ਉਹਦੇ ਉੱਤੇ ਲਪੇਟ ਲਿਆ। ਭਾਈ ਇਹੀ ਰਸਾਣਾ ਹੈ, ਦੇਖੋ ਇਹੀ ਤਾਂ ਆਨੰਦ ਹੈ। ਜਿੱਥੇ ਕੁਝ ਵੀ ਨਾ ਮਿਲਿਆ ਉੱਥੇ ਵੀ ਕਹਿਣਾ ਪਿਆਰੇ ਸਤਿਗੁਰ ਜੀ ਸਾਨੂੰ ਸੱਥਰ ਚੰਗਾ, ਭੁੰਜੇ ਸੋਹਣਾ ਚੰਗਾ ਹੈ। ਤੇ ਮਹਾਰਾਜ ਉੱਥੇ ਟਿੰਡ ਦਾ ਰਸਾਣਾ ਕਰਕੇ ਉਹ ਟਿੰਡ ਉਹਦੇ ਉੱਤੇ ਕੱਪੜਾ ਲਪੇਟ ਕੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ
ਤਰੇ ਵਿਛਾਏ ਪੋਡ ਗਏ ਉੱਪਰ,
ਥੋੜਾ ਕੱਪੜਾ ਥੱਲੇ ਵਿਛਾਇਆ ਥੋੜਾ ਉੱਤੇ ਪਾਇਆ ਹੈ।
ਕਮਰ ਕਸਾ ਤਿਮਹੀ ਰਣ ਲੋਰ,
ਇਸੇ ਤਰ੍ਹਾਂ ਜਿਹੜਾ ਜੰਗ ਦੇ ਮੈਦਾਨ ਵਿੱਚ ਕਮਰ ਕਸਾ ਹੁੰਦਾ ਸੀ।
ਸ਼ਰਮਤ ਵਿਸਾਲ ਵਿਸਾਲ ਸੋ ਆਲਸ,
ਬਹੁਤ ਹੀ ਜ਼ਿਆਦਾ ਥਕਾਵਟ ਸੀ ਤੇ ਆਲਸ ਸਰੀਰ ਕਰਕੇ ਜ਼ਿਆਦਾ ਆ ਗਈ ਸੀ।
ਅਮਲ ਵਿਸਾਲ ਅਰਕ ਕੋ ਆਏ,
ਜਿਹੜਾ ਉਹ ਅਮਲ ਕਹਿੰਦੇ, ਇੱਥੇ ਅਮਲ ਕੋਈ ਨਸ਼ਾ ਨਾ ਸਮਝਣਾ, ਦੁਨਿਆਵੀ ਨਸ਼ੇ ਲੋਕੀ ਖਾਂਦੇ ਹੋਣੇ, ਭਾਈ ਸਤਿਗੁਰ ਕੋਲ ਇੱਕ ਨਸ਼ਾ ਹੈ ਨਾਮ ਦਾ ਨਸ਼ਾ, ਜਿਹੜਾ ਹਰ ਵੇਲੇ ਚੜਿਆ ਰਹਿੰਦਾ ਹੈ। ਸਰੀਰਕ ਤੌਰ ਤੇ ਜਿਹੜਾ ਉਹ ਅੱਕ ਕਹਿੰਦੇ ਦਵਾਈ ਦੇ ਤੌਰ ਤੇ ਛਕਿਆ ਸੀ।
ਕਿਉਂ ਹੀ ਚਲੇ ਪਵਨ ਪੁਰਵਾਈ,
ਤੇ ਹਵਾ ਜ਼ਿਆਦਾ ਵਹਿ ਰਹੀ ਸੀ, ਠੰਡ ਜ਼ਿਆਦਾ ਹਵਾ ਵਹਿ ਰਹੀ ਸੀ।
ਲੋਚਨ ਮੁੰਦਰਤ ਕਮਲ ਕੇ ਪਾਏ,
ਮੀਚੀਆਂ ਇਹ ਚਰਨ ਕਮਲ ਜਿਹੜੇ ਪੈਰਾਂ ਤੇ ਛਾਲੇ ਪਏ ਹੋਏ, ਤੇ ਜਿਹੜੇ ਸਰੀਰ ਸਤਿਗੁਰ ਦੇ ਬੜਾ ਨਿਡਾਲ ਹੋ ਗਿਆ ਸੀ, ਇੱਕ ਥਕਾਵਟ ਕਰਕੇ ਬਹੁਤੀ ਜ਼ਿਆਦਾ ਆਲਸ ਆ ਗਈ ਸੀ। ਜਦੋਂ ਅੱਖਾਂ ਮੀਚੀਆਂ ਕਲਗੀਧਰ ਪਾਤਸ਼ਾਹ ਜੀ ਨੇ,
ਭਏ ਨੀਂਦ ਬਸ ਕਰ ਆਰਾਮ ਤਬ,
ਇੱਕਦਮ ਨੀਂਦ ਆ ਗਈ ਹੈ ਤੇ ਮਹਾਰਾਜ ਆਰਾਮ ਕਰਨ ਲੱਗੇ ਹਨ।
ਧਰਿਓ ਕੁਵੰਡ ਹੱਥ ਅਗਵਾਏ,
ਹੱਥ ਵਿਖੇ ਉਹ ਤਨੁਸ਼ ਧਾਰਨ ਕੀਤਾ ਹੋਇਆ ਫੜਿਆ ਹੋਇਆ, ਇਹੀ ਤਾਂ ਹੈ ਸੂਰਮੇ ਦੀ ਗਤੀ। ਕਦੀ ਵੇਖੋ ਕੋਈ ਤਿਆਰ ਬਰ ਤਿਆਰ ਨਿਹੰਗ ਸਿੰਘ, ਉਹ ਹਰ ਵੇਲੇ ਆਰਾਮ ਇਸ ਤਰ੍ਹਾਂ ਕਰਦੇ ਆ। ਉਹ ਤਾਂ ਜਿਹੜੇ ਫਲੜੇ ਵਾਲੇ ਮਹਾਕਾਲ ਸਿੰਘ, ਉਹਨਾਂ ਦੀ ਮਰਿਆਦਾ ਹੈ ਕਿ ਪਿੱਛੇ ਸਾਣੇ ਲਾ ਕੇ ਉੱਥੇ ਆਰਾਮ ਕਰ ਲੈਣਾ, ਬੈਠੇ ਬੈਠੇ ਆਰਾਮ ਕਰ ਲੈਣਾ, ਤਿਆਰ ਬਰ ਤਿਆਰ ਹੋ ਕੇ ਆਰਾਮ ਕਰਨਾ। ਇਸ ਤਰ੍ਹਾਂ ਮਹਾਰਾਜ ਨੇ ਹੱਥ ਵਿਖੇ ਹੀ ਉਹ ਕਮਾਨ ਫੜਿਆ ਹੋਇਆ ਹੈ।
ਤਿਆਰ ਤਮਾਂਚੇ ਕਰੇ ਧਰੇ ਕੱਟ,
ਤਮਾਂਚੇ ਤਿਆਰ ਕੀਤੇ ਹੋਏ, ਪਤਾ ਨੀ ਕਦੋਂ ਲੋੜ ਪੈ ਜੇ, ਕਦੋਂ ਦੁਸ਼ਮਣ ਆ ਜਾਵੇ।
ਪਰੇ ਨਿਖੰਗ ਅੰਗ ਸੰਗ ਲਾਏ,
ਨਿਖੰਗ ਕਹਿੰਦੇ ਪੱਥਾ, ਪੱਥਾ ਵੀ ਤਿਆਰ ਹੈ, ਸਰੀਰ ਦੇ ਨਾਲ ਲਗਾਇਆ ਹੋਇਆ ਹੈ।
ਰਾਮ ਚੰਦ ਜਿਮ ਸਭ ਕੁਛ ਤਜ ਕਰ,
ਰਾਮ ਚੰਦਰ ਜੀ ਤ੍ਰੇਤੇ ਦੇ ਅਵਤਾਰ ਸਭ ਕੁਛ ਛੱਡ ਕੇ,
ਗਜ ਘੋਰੇ ਸ਼ਿਵ ਦਾਇਕ ਜਾਨ,
ਹਾਥੀ ਘੋੜੇ ਸਭ ਕੁਛ ਛੱਡ ਕੇ,
ਸੋਹਿਦ ਸੋਹਿਦਰ ਸਖਾ ਅਰ ਸਰਬ ਬਾਇਨੀ,
ਜਿਤਨੇ ਭਰਾ ਪਤਨੀ ਇਹ ਰਾਮ ਚੰਦਰ ਜੀ ਜਿਹੜੇ ਹੋਰ ਮਿੱਤਰ ਸਭ ਛੱਡ ਕੇ ਪਰੇ ਹਟ ਗਏ ਸਨ। ਅੱਜ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਕੋਲ ਕੋਈ ਪਰਿਵਾਰ ਨਹੀਂ, ਕੋਈ ਪਿਆਰਾ ਨਹੀਂ, ਕੋਈ ਸਾਹਿਬਜ਼ਾਦਾ ਨਹੀਂ, ਇਕੱਲੇ ਮਹਾਰਾਜ ਹਨ।
ਕੰਚਨ ਕੇ ਮੰਦਰ ਸ਼ੁਭ ਥਾਨ,
ਜਿੱਥੇ ਸੋਨੇ ਦੇ ਮੰਦਰ ਸਨ ਕਲਗੀਧਰ ਪਾਤਸ਼ਾਹ ਲਈ।
ਹੇਮ ਪ੍ਰਿਅੰਕ ਸੋ ਆਸਤਰਨ ਮਿਰਦ ਦੁਗਦ,
ਬੜੇ ਸੋਹਣੇ ਪਲੰਘ ਜਿਨ੍ਹਾਂ ਤੇ ਸੋਨਾ ਚੜਿਆ ਹੋਇਆ, ਉਹਨਾਂ ਪਲੰਘਾਂ ਦੇ ਪਾਵਿਆਂ ਤੇ ਸੋਨਾ ਜੜਿਆ ਹੋਇਆ ਸੀ, ਹੀਰੇ ਮੋਤੀ ਜੜੇ ਹੋਏ, ਵਧੀਆ ਸੋਹਣਾ ਵਿਛੋਨਾ ਸੀ,
ਮਿਰਦ ਦੁਗਦ ਫੇਨ ਕੇ ਸੇਤ ਸਵਾਨ।
ਖਾਲਸਾ ਜੀ, ਮ੍ਰਿਗਦ ਦੁਗਦ ਭਾਵ ਦੁੱਧ ਵਰਗੇ ਚਿੱਟੇ ਦੁੱਧ, ਉਹ ਸਤਿਗੁਰ ਦੀ ਚਾਦਰਾਂ ਬਿਸਤਰਾ ਆਦਿਕ ਇਹ ਸਾਰੇ ਕੱਪੜੇ ਸਨ।
ਮਨ ਮੈਂ ਇਕਾਂਕੀ ਪਰ ਸੁਪਤੇ ਲਖੀਅਤ।
ਅੱਜ ਇਸ ਜੰਗਲ ਵਿਖੇ ਮਹਾਰਾਜ ਇਕੱਲੇ ਆਰਾਮ ਕਰ ਰਹੇ, ਟਿਣ ਦਾ ਰਸਾਣਾ ਕਰਕੇ ਕੋਈ ਨਾਲ ਸਿੰਘ ਨਹੀਂ, ਕੋਈ ਵਿਛਾਉਣਾ ਨਹੀਂ, ਕੋਈ ਚਾਦਰ ਨਹੀਂ, ਕੋਈ ਤਲਾਈ ਨਹੀਂ, ਕੋਈ ਪਲੰਘ ਨਹੀਂ, ਕੋਈ ਸ਼ੀਸ਼ ਮਹਿਲ ਨਹੀਂ, ਮਹਾਰਾਜ ਇਕੱਲੇ ਹਨ।
ਸਾਵਧਾਨ ਰਹਿ ਸੁਪੱਟ ਚਹੁੰ ਦਿਸ਼।
ਜਦੋਂ ਹਰ ਵੇਲੇ ਰਹਿੰਦੇ ਸਨ ਅਨੰਦਪੁਰ ਸਾਹਿਬ ਜੀ ਦੇ ਕਿਲੇ ਵਿਖੇ, ਜੋਧੇ ਤਿਆਰ ਪਰ ਤਿਆਰ ਰਹਿੰਦੇ ਸਨ।
ਰੱਖਿਆ ਕਰੇ ਜਾਮਨੀ ਮਾਏ।
ਜਾਮਨੀ ਰਾਤ ਨੂੰ ਵੀ ਇਹ ਸੂਰਮੇ ਸਤਿਗੁਰ ਦੇ ਆਲੇ ਦੁਆਲੇ ਪਹਿਰਾ ਦਿੰਦੇ ਸਨ।
ਦਸ ਹਜ਼ਾਰੋਂ ਸੇਵਾ ਠਾਣੇ,
ਹਜ਼ਾਰਾਂ ਗੁਰੂ ਕੇ ਪਿਆਰੇ ਜਿਹੜੇ ਸੇਵਾ ਕਰਦੇ ਸਨ।
ਰਾਗ ਸ਼ਬਦ ਤੇ ਜਾਗਰਣ ਜਾਏ।
ਜਦੋਂ ਸ਼ਬਦ ਦੀ ਧੁਨੀ ਹੁੰਦੀ ਸੀ ਅੰਮ੍ਰਿਤ ਵੇਲੇ ਮਹਾਰਾਜ ਜਾਗ ਪੈਂਦੇ ਸਨ।
ਤਨੇ ਬਿਤਾਨ ਜਰੀ ਤੇ ਗੱਚ ਪੱਚ।
ਭਾਈ ਗੱਚ ਗੱਚ ਜਿਹੜੇ ਵਧੀਆ ਸੋਹਣੇ ਜਰੇਦਾਰ ਜਰੀਦਾਰ ਉਹ ਬਸਤਰ ਆਦਿਕ,
ਬਰਨ ਬਰਨ ਕੇ ਫਰਸ਼ਨ ਮਾਏ,
ਸੋਹਣੇ ਸੋਹਣੇ ਰੰਗ ਬਿਰੰਗੇ ਜਿਨ੍ਹਾਂ ਦੇ ਫਰਸ਼ ਸਨ।
ਬਿਨਾ ਬਿਛਾਵਨੇ ਭੂਮ ਸੇਜ ਅਬ ਥੇਰੇ ਗੁਰੂ ਅਚਰਜ ਭੋ ਆਏ।
ਦੋਵਾਂ ਤਰ੍ਹਾਂ ਦੀ ਸੋਭਾ ਬਿਆਨ ਕਰ ਰਹੇ ਨੇ। ਉਹ ਸੋਭਾ ਵੀ ਦੇਖੋ ਅਨੰਦਪੁਰ ਸਾਹਿਬ ਜੀ ਦੀ, ਵਧੀਆ ਆਸਨ, ਤਿਆਰ ਬਰ ਤਿਆਰ ਸੂਰਮੇ ਪਹਿਰਾ ਦੇਣ ਵਾਲੇ, ਤੇ ਸਤਿਗੁਰ ਦੇ ਆਲੇ ਦੁਆਲੇ ਅਨੇਕਾਂ ਹੀ ਖਾਲਸਾ ਪੰਥ ਗੁਰੂ ਕੇ ਸਿੰਘ ਸਨ, ਤੇ ਅੱਜ ਕੁਝ ਵੀ ਨਹੀਂ। ਸਤਿਗੁਰੂ ਜੀ ਤਰੇ ਥੱਲੇ ਪੁੰਜੇ ਸੋਏ ਹੋਏ, ਟਿੰਡ ਦਾ ਰਸਾਣਾ ਕਰਕੇ ਜਾਮਾ ਲੀਰੋ ਲੀਰ ਹੈ, ਪਰ ਫਿਰ ਵੀ ਕਹਿੰਦੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ। ਉੱਠ ਕੇ ਕਹਿਣਗੇ ਮਹਾਰਾਜ ਉਸ ਵਸਥਾ ਵਿਖੇ, ਮਹਾਰਾਜ ਹਰ ਵੇਲੇ ਲੀਨ ਹਨ, ਇਹ ਸਰੀਰਕ ਵਸਥਾ ਹੈ, ਨਿਭਾਣੀ ਪੈਂਦੀ ਹੈ।
ਦੋਹਰਾ ਤਨ ਤਨ ਗੁਰਦੇਵ ਜੂ ਸੁਖ ਦੁੱਖ ਬ੍ਰਿਤੀ ਸਮਾਨ।
ਕਵੀ ਜੀ ਨਿਚੋੜ ਕਰ ਰਹੇ ਹਨ, ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਧੰਨ ਹਨ, ਧੰਨ ਹਨ ਗੁਰਦੇਵ ਜੂ, ਜੂ ਕਹਿੰਦੇ ਸਤਿਕਾਰਯੋਗ ਜੀ ਲਈ, ਜਿਨ੍ਹਾਂ ਦੀ ਸੁਰਤੀ ਜਿਨ੍ਹਾਂ ਦੀ ਬਿਰਤੀ ਸੁੱਖ ਦੁੱਖ ਵਿਖੇ ਸਮਾਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਇੱਕ ਸਮਾਨ ਬਿਰਤੀ ਵਾਲੇ,
ਹਰਖ ਸ਼ੋਗ ਜਾ ਕੈ ਨਹੀਂ ਰਾਗ ਨਾ ਦੁਐਸ਼ ਮਹਾਨ।
ਜਿਨ੍ਹਾਂ ਨੂੰ ਖੁਸ਼ੀ ਗਮੀ ਨਹੀਂ, ਰਾਗ ਦੁਐਸ਼ ਨਹੀਂ, ਇਹ ਹੈ ਇੱਕ ਬ੍ਰਹਮ ਗਿਆਨੀ ਦੀ ਅਵਸਥਾ, ਜੋ ਗੁਰੂ ਕਲਗੀਧਰ ਪਾਤਸ਼ਾਹ ਪ੍ਰਥਾਏ, ਹੋਰ ਗੁਰੂ ਸਾਹਿਬਾਨ ਪ੍ਰਥਾਏ, ਤੇ ਖਾਲਸੇ ਪੰਥ ਲਈ ਗੁਰੂ ਕੇ ਸਿੱਖਾਂ ਲਈ ਬਿਆਨ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਅੱਜ ਉਸ ਅਵਸਥਾ ਵਿਖੇ ਮਹਾਰਾਜ ਕਲਗੀਧਰ ਪਾਤਸ਼ਾਹ ਲੀਨ ਹੋਏ ਹਨ, ਤੇ ਉਸ ਵਾਰਤਾ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ, ਕਿਵੇਂ ਮਹਾਰਾਜ ਉਸ ਮਾਛੀਵਾੜ ਦੇ ਜੰਗਲਾਂ ਵਿਖੇ ਮਹਾਰਾਜ ਢਿੰਡੇ ਟਿੰਡ ਦਾ ਰਸਾਣਾ ਕਰਕੇ ਪੁੰਜੇ ਸੋਏ ਹੋਏ, ਕੋਈ ਨਾਲ ਸਿੰਘ ਨਹੀਂ, ਤੇ ਇੱਕ ਪਿਆਰੇ ਦੀ ਯਾਦ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਭਾਵ ਇਹੀ ਸੀ ਖਾਲਸਾ ਜੀਓ, ਕਿਸੇ ਸਿੱਖ ਦੇ ਉੱਤੇ ਵੀ ਦੁੱਖ ਆ ਜਾਵੇ, ਦੁੱਖ ਵੇਖੇ ਵੀ ਸਮਾਨ ਅਵਸਥਾ ਰਵੇ ਕਿਸੇ ਸਿੱਖ ਦੀ, ਤੇ ਉਹਨੂੰ ਕਹਿੰਦੇ ਗੁਰੂ ਕਾ ਸਿੱਖ। ਇਹ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿਖੇ ਮਹਾਰਾਜ ਆਪਣੀ ਯਾਦ ਬਖਸ਼ਣ।